ਵਾਹਿਗੁਰੂ ਸਾਹਿਬ ਜੀਓ, ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਬੜੇ ਪਿਆਰ ਸ਼ਰਧਾ ਨਾਲ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਰਹੇ ਹੋ। ਦਾਸ ਤੋਂ ਪਹਿਲਾਂ ਆਪ ਜੀ ਨੇ ਗੁਰੂ ਘਰ ਦੇ ਢਾਡੀ ਗਿਆਨੀ ਤਰਲੋਚਨ ਸਿੰਘ ਪਮੱਦੀ ਹੋਰਾਂ ਪਾਸੋਂ ਗੁਰਮਤ ਵਿਚਾਰ, ਗੁਰ ਇਤਿਹਾਸ ਵਿਚਾਰਾਂ ਸਰਵਣ ਕੀਤੀਆਂ ਹਨ। ਆਓ ਕੁਝ ਸਮਾਂ ਜੋ ਵਿਸ਼ਾ ਉਹਨਾਂ ਲਿਆ ਸੀ, ਸਿੱਖ ਦੀ ਪਹਿਚਾਣ, ਮਨੁੱਖ ਦੀ ਪਹਿਚਾਣ ਕੀ ਹੈ, ਇਸ ਵਿਸ਼ੇ ਨਾਲ ਸੰਬੰਧਿਤ ਹੋ ਕੇ ਜਿੱਥੇ ਹਜ਼ੂਰ ਦੇ ਚਰਨਾਂ ਵਿੱਚ ਆਪਾਂ ਸਰੀਰਕ ਤੌਰ 'ਤੇ ਪਹੁੰਚੇ ਹਾਂ, ਅੰਦਰਲੇ ਨਾ ਟਿਕਣ ਵਾਲੀ ਜੋ ਬਿਰਤੀ ਹੈ, ਜੋ ਧਿਆਨ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਇਹ ਮਨ ਵੀ ਗੁਰੂ ਚਰਨਾਂ ਨਾਲ ਜੁੜੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਦੀ ਪਹਿਚਾਣ ਦੀ ਗੱਲ ਆਪ ਜੀ ਸਰਵਣ ਕਰ ਰਹੇ ਸੋ। ਇੱਕ ਅੰਦਰਲੀ ਪਹਿਚਾਣ ਸਤਿਗੁਰਾਂ ਨੇ ਬਾਣੀ ਵਿੱਚ ਦਿੱਤੀ ਹੈ, ਅਤੇ ਬਾਹਰਲੀ ਪਹਿਚਾਣ ਵੀ ਨਾਲ ਨਾਲ ਦਿੱਤੀ, ਤਾਂ ਕਿ ਕੌਮ ਲੰਮੇ ਸਮੇਂ ਤੱਕ ਇਸ ਧਰਤੀ 'ਤੇ ਚੰਗੀ ਤਰ੍ਹਾਂ ਜਲੋ ਨਾਲ ਜਿਉ ਸਕੇ। ਸਾਧ ਸੰਗਤ, ਪਹਿਲੀ ਗੱਲ ਤਾਂ ਹਜ਼ੂਰ ਨੇ ਬਾਣੀ ਵਿੱਚ ਕਹੀ ਹੈ ਕਿ ਜੋ ਕੁਝ ਮਨੁੱਖ ਦੇ ਹਿਰਦੇ ਵਿੱਚ ਹੁੰਦਾ ਹੈ, ਭਾਵੇਂ ਉਹ ਕਿੰਨਾ ਯਤਨ ਕਰੇ ਬਾਹਰੋਂ ਉਸ ਨੂੰ ਫੁੱਲ ਬੂਟੇ ਲਾਉਣ ਦਾ, ਅੰਦਰੋਂ ਆਖਰ ਅੰਦਰਲਾ ਸੁਭਾਅ ਬੰਦੇ ਦਾ ਕਿਸੇ ਨਾ ਕਿਸੇ ਦਿਨ ਜ਼ਰੂਰ ਬਾਹਰ ਆ ਜਾਂਦਾ ਹੈ। ਇੱਕ ਅੰਦਰਲੀ ਪਹਿਚਾਣ ਹੈ, ਇੱਕ ਬਾਹਰਲੀ ਪਹਿਚਾਣ ਹੈ। ਦੋਵਾਂ ਨੂੰ ਜੋੜ ਕੇ ਇੱਕ ਮਨੁੱਖ ਤਿਆਰ ਕੀਤਾ ਗੁਰੂ ਸਾਹਿਬ ਨੇ। ਬਾਹਰਲੀ ਪਹਿਚਾਣ ਬਹੁਤ ਜ਼ਰੂਰੀ ਹੈ, ਮੈਂ ਬਾਅਦ ਵਿੱਚ ਥੋੜ੍ਹੇ ਮਿੰਟਾਂ ਵਿੱਚ ਹੀ ਜ਼ਿਕਰ ਕਰਾਂਗਾ। ਪਰ ਸਤਿਗੁਰੂ ਨੇ ਕਿਹਾ, ਬੰਦੇ ਨੂੰ ਕਹਿੰਦੇ ਤਾਪ ਹੋਵੇ ਅੰਦਰ, ਅਤੇ ਉਹਦੀ ਹੱਡ ਭੰਨਣੀ ਉਹਨੂੰ ਜ਼ਰੂਰ ਖਬਰ ਦਿੰਦੀ ਤੇਰੇ ਵਿੱਚ ਕੁਝ ਹੈ, ਕੋਈ ਨੁਕਸ ਪੈ ਗਿਆ, ਉਹਦੇ ਲੱਛਣ ਦੱਸਦੇ ਨੇ। ਸਰੀਰ ਦੇ ਅੰਦਰ ਕਹਿੰਦੇ ਕੋਈ ਕਮਜ਼ੋਰੀ ਆ ਜਾਏ ਤਾਂ ਵੀ ਸਰੀਰ ਤੁਰਨ ਤੋਂ ਨਾ ਕਰਦਾ, ਉਹ ਵੀ ਲੱਛਣ ਦੱਸ ਦਿੰਦਾ, ਇਸ਼ਾਰੇ ਕਰਦਾ। ਇਸੇ ਤਰ੍ਹਾਂ ਜਿਹੜੇ ਮਨੁੱਖ ਨੇ ਅੰਦਰ ਅਕਾਲ ਪੁਰਖ ਦੀ ਬੰਦਗੀ ਦਾ ਅੰਦਰ ਇੱਕ ਤਰ੍ਹਾਂ ਦੇ ਨਾਲ ਖਜ਼ਾਨਾ ਇਕੱਠਾ ਕੀਤਾ, ਉਹਦੇ ਬਾਹਰਲੇ ਸਰੀਰ ਦੇ ਲੱਛਣ ਜਿਹੜੇ ਨੇ ਉਹ ਦੱਸਣਾ ਸ਼ੁਰੂ ਕਰ ਦਿੰਦੇ ਨੇ ਕਿ ਇਹਦੇ ਜੀਵਨ ਦੇ ਕਿਸੇ ਕੋਸ਼ ਵਿੱਚ, ਜੀਵਨ ਦੇ ਕਿਸੇ ਡੂੰਘੇ ਤਲ ਦੇ ਵਿੱਚ ਮਾਲਕ ਨਾਲ ਪ੍ਰੀਤ ਬਣੀ ਹੋਈ ਹੈ। ਸਤਿਗੁਰੂ ਨੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਇੱਕ ਅਸ਼ਟਪਦੀ ਦਾ ਸਲੋਕ ਉਚਾਰਨ ਕੀਤਾ ਜਿੱਥੇ ਬ੍ਰਹਮ ਗਿਆਨੀ ਦਾ ਲੱਛਣ ਸ਼ੁਰੂ ਵਿੱਚ ਦੱਸਿਆ। ਬ੍ਰਹਮ ਗਿਆਨੀ ਸ਼ਬਦ ਵੈਸੇ ਬਹੁਤ ਵੱਡਾ ਹੈ, ਇਹ ਖੈਰ ਵੱਖਰੀ ਗੱਲ ਹੈ ਵੀ ਇਹਦਾ ਬਹੁਤ ਵਿਵਾਦ ਹੈ। ਬ੍ਰਹਮ ਗਿਆਨੀ ਕੌਣ ਹੈ? ਬ੍ਰਹਮ ਨੂੰ ਜਾਣਨ ਵਾਲਾ ਉਹ ਇੱਕ ਆਮ ਮਨੁੱਖ ਤੋਂ ਲੈ ਕੇ ਵਿਸ਼ੇਸ਼ ਵਿਅਕਤੀ ਤੱਕ ਹੋ ਸਕਦਾ ਹੈ। ਉਹਦੇ ਲੱਛਣ ਦੱਸੇ, ਕਹਿੰਦੇ ਮਨ ਸਾਚਾ, ਇਹ ਉਹਦਾ ਪਹਿਲਾ ਲੱਛਣ ਹੈ ਅਤੇ ਉਹਨੂੰ ਸਾਨੂੰ ਆਪ ਵੀ ਪਤਾ ਲੱਗ ਜਾਏਗਾ ਸਾਡੇ ਮਨ ਵਿੱਚ ਕੀ ਰਹਿੰਦਾ ਹੈ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਲੱਛਣ ਬਾਹਰ ਪ੍ਰਗਟ ਹੋ ਜਾਂਦੇ ਨੇ। ਹੋਰ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਜੋ ਜੀ ਹੋਏ ਸੋ ਉਗਵੈ। ਜੀ ਦੇ ਵਿੱਚ ਯਾਨੀ ਕਿ ਅੰਦਰ ਸੁਭਾਅ ਦੇ ਵਿੱਚ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਉ। ਇਹ ਗੱਲ ਵੱਖਰੀ ਹੈ, ਗੁਫਤਾਰ ਵੀ ਇੱਕ ਜੀਵਨ ਹੈ, ਸ਼ਬਦਾਵਲੀ ਵੀ ਇੱਕ ਜੀਵਨ ਹੈ। ਸੋਹਣੇ ਸ਼ਬਦ ਗੁਰੂ ਸਾਹਿਬ ਨੇ ਕਿਹਾ ਕਿ ਮੂੰਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਪਰ ਸਤਿਗੁਰੂ ਕਹਿੰਦੇ ਨੇ ਜਿੱਥੇ ਤੂੰ ਬਾਹਰਲੇ ਸ਼ਬਦ ਸੋਹਣੇ ਬਣਾ ਕੇ ਆਪਣੇ ਗੁਰੂ ਨਾਲ ਗੱਲ ਕਰਨਾ, ਗੁਰੂ ਕਿਰਪਾ ਕਰੇ ਕਿਤੇ ਤੇਰੇ ਅੰਦਰਲੇ ਸ਼ਬਦ ਵੀ ਸੋਹਣੇ ਹੋ ਜਾਣ। ਦੋਵੇਂ ਪਾਸੇ ਸਬਰ ਗਏ ਅਤੇ ਰੱਬ ਫਿਰ ਕਹਿੰਦੇ ਨੇ ਉਸ ਬੰਦੇ ਨੂੰ ਆਪ ਨਹੀਂ ਰੱਬ ਨੂੰ ਕਹਿਣਾ ਪੈਂਦਾ, ਪਰਮਾਤਮਾ ਨੂੰ ਉਹਦੇ ਪਿੱਛੇ ਫਿਰਨਾ ਪੈਂਦਾ ਹੈ ਜਿਹਦਾ ਅੰਦਰੋਂ ਸਬਰ ਗਿਆ ਨਾ। ਤੁਸੀਂ ਆਨੰਦ ਸਾਹਿਬ ਪੜ੍ਹਦੇ ਹੋ ਬਾਣੀ ਵਿੱਚ, ਸਾਹਿਬ ਕਿਰਪਾ ਕਰਦੇ ਨੇ, ਇਹ ਕਿਹੜੇ ਲੋਕ ਨੇ ਜਿਨ੍ਹਾਂ ਦੇ ਅੰਦਰਲੇ ਸ਼ਬਦ ਸਵਾਰੇ ਗਏ। ਬੜੇ ਪਿਆਰੇ ਬਚਨ ਨੇ, ਪਰ ਉਹ ਗੱਲ ਬੜੀ ਔਖੀ ਸਾਧ ਸੰਗਤ, ਪਰ ਵਿਆਖਿਆ ਹੋਵੇ ਤਾਂ ਹੀ ਪਤਾ ਲੱਗੇ ਨਾ ਮੰਜ਼ਿਲ ਕਿਹੜੀ ਹੈ। ਸਤਿਗੁਰੂ ਨੇ ਬਚਨ ਕੀਤੇ ਨੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਇਹ ਜਿਹੜਾ ਅੰਦਰਲਾ ਸ਼ਬਦ, ਸ਼ਬਦ ਦੇ ਇੱਥੇ ਅਰਥ ਕੀ ਨੇ? ਸ਼ਬਦ ਦੇ ਅਰਥ ਤਾਂ ਆਪਾਂ ਬੋਲਣੇ ਵੀ ਹਾਂ, ਆ ਗੱਲਬਾਤ ਕਰਨੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ। ਇੱਥੇ ਸ਼ਬਦ ਦਾ ਅਰਥ ਹੈ ਸੁਭਾਅ। ਜਿਸ ਬੰਦੇ ਦੀ ਪਕੜ ਸੰਸਾਰ ਦੇ ਮਟੀਰੀਅਲ ਪਦਾਰਥ ਤੋਂ ਟੁੱਟ ਗਈ, ਉੱਚੀ ਉੱਠ ਗਈ, ਬਸ ਉਹਨਾਂ ਦਾ ਸੁਭਾਅ ਪੂਰੇ ਸਤਿਗੁਰੂ ਨੇ ਸਵਾਰਿਆ ਹੈ, ਉੱਚਾ ਕੀਤਾ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ, ਇਹ ਅੰਦਰਲਾ ਸੁਭਾਅ ਬਦਲਣ ਦੀ ਗੱਲ ਕੀਤੀ ਗਈ ਹੈ। ਸਾਧ ਸੰਗਤ, ਮੈਂ ਅੰਦਰ ਦੀ ਪਹਿਚਾਣ ਸਤਿਗੁਰੂ ਨੇ ਹੋਰ ਬਾਣੀ ਵਿੱਚ ਕਹੀਏ, ਕਹਿੰਦੇ ਅੰਦਰ ਕੁਝ ਬੀਜ, ਜੋ ਅੰਦਰ ਬੀਜੇਗਾ ਸਮਾਂ ਪਾ ਕੇ ਤੇਰੇ ਚਿਹਰੇ ਮੋਹਰੇ 'ਤੇ ਆਪੇ ਉਹਦੀ ਪ੍ਰਭਾਵ ਉਹਦਾ ਛਾਉਣਾ ਸ਼ੁਰੂ ਕਰ ਦੇਣਾ ਹੈ। ਅੰਦਰ ਜੋ ਵੀ ਬੀਜਿਆ ਜਾਏਗਾ ਉਹ ਕਦੀ ਵੀ ਲੁਕਦਾ ਨਹੀਂ। ਮੈਂ ਛੋਟੀਆਂ ਛੋਟੀਆਂ ਉਦਾਹਰਨਾਂ ਦੇ ਕੇ ਅੱਗੇ ਤੁਰਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋਈ ਮਨੁੱਖ ਅੱਠੇ ਪੈਰ ਵਾਹਿਗੁਰੂ ਦੀ ਬੰਦਗੀ ਕਰਦਾ, ਸਿਮਰਨ ਕਰਦਾ, ਨਾਮ ਜਪਦਾ, ਸਿੱਧੇ ਲਫਜ਼ ਨੇ, ਉਹ ਆਪਣੇ ਹਿਰਦੇ ਦੀ ਧਰਤੀ ਵਿੱਚ ਨਾਮ ਦਾ ਬੀਜ ਪਾਉਂਦਾ ਜਾਏ ਅਤੇ ਇੱਕ ਦਿਨ ਐਸਾ ਆਉਂਦਾ ਹੈ ਉਹਦੇ ਸਰੀਰ ਦੇ ਵੀ ਬਾਹਰਲੇ ਪਾਸੇ ਉਸ ਨਾਮ ਦੀਆਂ ਤਰੰਗਾਂ ਉੱਠਣ ਲੱਗ ਪੈਂਦੀਆਂ। ਸਾਹਿਬ ਨੇ ਬਚਨ ਕੀਤੇ ਨੇ, ਕਹਿਣ ਲੱਗੇ ਆਠ ਪਹਿਰ ਜਨ ਹਰ 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 ਜਪੈ। ਜਨ, ਹੁਣ ਇਹ ਜਨ ਬਣਨਾ ਹੈ ਬਹੁਤ ਔਖਾ। ਇੱਥੇ ਜਨ ਸ਼ਬਦ ਨਾਲ ਸ਼ਰਤ ਲਾਈਏ, ਜਪਦੇ ਤਾਂ ਆਪਾਂ ਬਹੁਤ ਸਾਰਿਆਂ, ਵੇਖੋ ਜਪਣ ਵਾਲਿਆਂ ਦੀ ਕਮੀ ਨਹੀਂ, ਕਿਸੇ ਬਖਸ਼ੇ ਹੋਇਆਂ ਦੇ ਸ਼ਬਦ ਸਨ। ਕਹਿੰਦੇ ਜਪਣ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਅੰਦਰ ਬੜੇ ਥੋੜਿਆਂ ਦੇ ਗਿਆ ਹੈ, ਗਲੇ ਤੋਂ ਥੱਲੇ ਬਹੁਤ ਘੱਟ ਗਿਆ ਹੈ। ਠੀਕ ਹੈ, ਇਹਦੇ ਅਰਥ ਇਹ ਵੀ ਨਾ ਸਮਝਣਾ ਕਿ ਜਪਣਾ ਨਹੀਂ, ਕਿਉਂਕਿ ਜਪਿਆ ਹੋਇਆ ਹੀ ਤਾਂ ਅੰਦਰ ਜਾਏਗਾ ਨਾ। ਜੇ ਬੀਜ ਖਰੀਦਾਂਗੇ ਕਿਸੇ ਪੈਲੀ ਵਿੱਚ, ਖੇਤ ਵਿੱਚ ਉਹਨੂੰ ਸਿੱਟਾਂਗੇ, ਛੱਟਾ ਦਿਆਂਗੇ ਤਾਂ ਹੀ ਉੱਗਣਾ ਹੈ। ਕਦੀ ਖੇਤਾਂ ਦੇ ਵਿੱਚੋਂ ਬੀਜ ਥੋੜ੍ਹੀ ਜੰਮ ਕੇ ਬਾਹਰ ਆਇਆ। ਕੁਝ ਲੋਕ ਅੱਜ ਭਰਮਾ ਰਹੇ ਨੇ, ਕਹਿੰਦੇ ਜਪਣਾ ਇਸ ਤਰ੍ਹਾਂ ਜਿਵੇਂ ਤੋਤੇ ਬੋਲਦੇ ਨੇ। ਨਹੀਂ ਸਾਧ ਸੰਗਤ, ਜਪਣ ਦਾ ਪ੍ਰਭਾਵ ਹੀ ਮਨ 'ਤੇ ਪੈਂਦਾ ਹੈ। ਇੱਕ ਦਿਨ ਜਪਣਾ ਹੀ ਅੰਦਰ ਦੀ ਖੇਤੀ ਬਣਦੀ ਹੈ। ਜਿਨ੍ਹਾਂ ਨੇ ਉਹਨੂੰ ਬੋਲਿਆ ਜਪਿਆ ਹੈ ਔਰ ਲੰਮਾ ਸਮਾਂ ਜਪਿਆ, ਜੇ ਮਨ ਕਰਕੇ ਸੁਣਦੇ ਗਏ, ਜੇ ਰੱਬ ਦੇ ਕੰਨ ਨਾਲ ਮੂੰਹ ਲਾ ਕੇ ਬੋਲੇ, ਤਾਂ ਫਿਰ ਉਹਨਾਂ ਦਾ ਜਪਿਆ ਇੱਕ ਦਿਨ ਉਹਨਾਂ ਦੇ ਅੰਦਰੋਂ ਬੋਲਣ ਲੱਗ ਪੈਂਦਾ ਹੈ। ਸਤਿਗੁਰੂ ਬਚਨ ਕਹਿੰਦੇ ਅੰਦਰ ਆਠ ਪਹਿਰ ਜਨ। ਜਨ ਦੇ ਅਰਥ ਨੇ ਜਿਨੇ ਆਪਣਾ ਆਪ ਆਪਣੇ ਮਾਲਕ ਨੂੰ ਸੌਂਪ ਦਿੱਤਾ ਹੈ। ਜਨ ਬਣ ਕੇ ਜਪ, ਜਨ ਦੇ ਅਰਥ ਨੇ ਜਿਹੜਾ ਜਨਮ ਲੈਣ ਲਈ ਤਿਆਰ ਹੈ, ਜਿਹੜਾ ਜਨਮਣਾ ਚਾਹੁੰਦਾ ਗੁਰੂ ਦੇ ਘਰ ਵਿੱਚ। ਉਸ ਤਰ੍ਹਾਂ ਦਾ ਜਨ ਬਣ, ਗੁਲਾਮ ਬਣ ਜਾ, ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਸੌਂਪ ਦੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਪ੍ਰਗਟ ਹੋ ਜਾਏਗਾ। ਉਹਨੂੰ ਲੁਕਾਉਣ ਵਾਲਾ ਕੋਈ ਨਹੀਂ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਯਾਨੀ ਕਿ ਇਹ ਦੋਵੇਂ ਚੀਜ਼ਾਂ ਨੇ ਸਾਧ ਸੰਗਤ, ਜੇ ਪਾਪ ਅੰਦਰ ਕਮਾਵਾਂਗੇ ਤਾਂ ਪਾਪ ਨੇ ਵੀ ਇੱਕ ਦਿਨ ਬਾਹਰ ਜ਼ਰੂਰ ਪ੍ਰਗਟ ਹੋ ਜਾਣਾ, ਜੇ ਅੰਦਰ ਨਾਮ ਕਮਾਵਾਂਗੇ ਤਾਂ ਨਾਮ ਨੇ ਵੀ ਜ਼ਰੂਰ ਪ੍ਰਗਟ ਹੋਣਾ। ਕਿੰਨਾ ਕੁ ਚਿਰ ਅਸੀਂ ਉੱਤੇ ਕੱਪੜੇ ਪਾ ਕੇ ਰੱਖਾਂਗੇ। ਇੱਕ ਛੋਟੀ ਜਿਹੀ ਤੁਸੀਂ ਇਤਿਹਾਸ ਦੀ ਘਟਨਾ ਸੁਣੀ ਹੋਵੇਗੀ, ਗੁਰੂ ਬਾਬਾ ਜੀ ਜਿਸ ਦਿਨ ਸੱਜਣ ਦੀ ਕਤਲਗਾਹ ਵਿੱਚ ਗਏ ਸਨ, ਸੱਜਣ ਠੱਗ ਸ਼ਬਦ ਆਪਾਂ ਕਹਿੰਦੇ ਹਾਂ ਪਰ ਹੁਣ ਠੱਗ ਤਾਂ ਨਹੀਂ ਰਹੇ ਹੋ, ਉਹਨਾਂ ਨੂੰ ਤਾਂ ਗੁਰੂ ਸਾਹਿਬ ਨੇ ਬਖਸ਼ ਦਿੱਤਾ ਸੀ। ਆਪਾਂ ਨੂੰ ਵੈਸੇ ਹੁਣ ਸ਼ਬਦ ਲਿਖੇ ਗਏ ਨੇ, ਮੂੰਹ 'ਤੇ ਚੜ ਗਿਆ ਸੀ ਵੀ ਠੱਗ ਕਹਿ ਦਿੰਦੇ, ਪਰ ਮੇਰੇ ਖਿਆਲ ਵਿੱਚ ਸਾਡੇ ਨਾਲੋਂ ਵੱਡੇ ਠੱਗੋ ਕੋਈ ਨਹੀਂ। ਉਹ ਠੱਗ ਸ਼ਬਦ ਜਿਹੜਾ ਹੁਣ ਲੈਣਾ ਚਾਹੀਦਾ। ਜਦੋਂ ਉਹਦੇ ਘਰ ਗਏ ਤਾਂ ਸ਼ਾਮ ਦਾ ਵਕਤ ਸੀ, ਉਹਨੇ ਬੜੀ ਸੇਵਾ ਕੀਤੀ, ਕੱਪੜੇ ਚੋਲਾ ਵਧੀਆ ਪਾਉਂਦਾ ਸੀ ਅਤੇ ਸਾਰੇ ਉਹਨੇ ਧਰਮ ਦੇ ਥਾਂ ਬਣਾਏ ਸਨ, ਜਿਹੜੇ ਧਰਮ ਦਾ ਬੰਦਾ ਹੁੰਦਾ ਸੀ ਉਹਨੂੰ ਫਸਾਉਣ ਵਾਸਤੇ ਉਵੇਂ ਦੀ ਮਾਲਾ ਪਾ ਲੈਂਦਾ ਸੀ ਉਵੇਂ ਦਾ। ਔਰ ਜ਼ਿਆਦਾਤਰ ਇਹਦਾ ਜਿਹੜਾ ਘਰ ਹੈ ਇਹ ਸੀ ਉਸ ਰਾਹ 'ਤੇ ਜਿੱਥੋਂ ਵੱਡੇ ਵੱਡੇ ਵਪਾਰੀ ਲੋਕ ਲੰਘਦੇ ਸਨ ਅਤੇ ਮਸ਼ਹੂਰ ਸੀ, ਉੱਥੇ ਰਹਿੰਦੇ ਸਨ। ਇਹ ਵੇਖ ਲੈਂਦਾ ਸੀ ਵੀ ਇਹਦੀ ਜੇਬ ਵਿੱਚ ਕੁਝ ਹੈ ਕਿ ਨਹੀਂ, ਆਮ ਬੰਦੇ ਨੂੰ ਨਹੀਂ ਸੀ ਛੇੜਦਾ, ਜਿਹਨੂੰ ਵੇਖ ਲੈਂਦਾ ਸੀ ਰਾਤ ਰੱਖਦਾ ਸੀ। ਜਦੋਂ ਗੁਰੂ ਸਾਹਿਬ ਇਹਦੇ ਘਰ ਗਏ ਨਾ, ਸਤਿਗੁਰਾਂ ਨੇ ਵੇਖ ਕੇ ਗਏ ਉਹਦੇ ਘਰ, ਜਿੱਥੇ ਜਿੱਥੇ ਵੀ ਗੁਰੂ ਬਾਬਾ ਜੀ ਗਏ ਨੇ ਸਾਧ ਸੰਗਤ, ਉਹ ਕੋਈ ਅਚਾਨਚੱਕ ਨਹੀਂ ਚਲੇ ਗਏ। 10 ਪਾਤਸ਼ਾਹੀਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਿਹੜੀ ਜਿਹੜੀ ਥਾਂ 'ਤੇ ਗਏ ਨੇ, ਨਿਸ਼ਚਿਤ ਥਾਵਾਂ 'ਤੇ ਗਏ ਨੇ, ਇਹ ਨਹੀਂ ਵੀ ਜਿੱਧਰ ਨੂੰ ਰਾਹ ਮਿਲਿਆ ਉੱਧਰ ਚਲੇ ਗਏ ਨੇ। ਇਹ ਵੀ ਥਾਂ ਸੀ, ਤੁਸੀਂ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ ਬਾਬਾ ਦੇਖੈ ਧਿਆਨ ਧਰ, ਜਲ ਦੀ ਸਭ ਪ੍ਰਿਥਵੀ ਦਿਸ ਆਈ। ਕਹਿੰਦੇ ਜਦੋਂ ਗੁਰੂ ਸਾਹਿਬ ਨੇ ਉਦਾਸੀਆਂ ਸ਼ੁਰੂ ਕਰਨੀਆਂ ਸਨ ਨਾ, ਇਹ ਨਹੀਂ ਵੀ ਚਲੋ ਜਿੱਧਰ ਮੂੰਹ ਆਇਆ ਉੱਧਰ ਚਲੇ ਜਾਂਗੇ, ਪਹਿਲਾਂ ਉਹਨਾਂ ਨੇ ਧਿਆਨ ਲਾ ਕੇ ਵੇਖਿਆ। ਆ ਸਾਰੀ ਉਹਨਾਂ ਦੀ ਇੱਕ ਪੌੜੀ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ, ਅੱਕ ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ, ਬਾਬਾ ਪਹਿੰਦਾ ਸੱਚ ਖੰਡ ਨਵ ਨਿਧ ਨਾਮ ਗਰੀਬੀ ਪਾਈ। ਜਦੋਂ ਇਹ ਦਾਤ ਮਿਲੀ ਫਿਰ ਉਹਨਾਂ ਨੇ ਧਿਆਨ ਲਾ ਕੇ ਸੰਸਾਰ ਨੂੰ ਚੰਗੀ ਤਰ੍ਹਾਂ ਵੇਖਿਆ। ਬਾਬਾ ਦੇਖੈ ਧਿਆਨ ਧਰ, ਜਦੋਂ ਧਿਆਨ ਲਾ ਕੇ ਵੇਖਿਆ ਨਾ, ਜਲ ਦੀ ਸਭ ਪ੍ਰਿਥਵੀ ਦਿਸ ਆਈ, ਅਤੇ ਉਹ ਸਾਰੀ ਧਰਤੀ ਦੇ ਲੋਕ ਸੜਦੇ ਸਨ ਪਏ। ਭਾਈ ਸਾਹਿਬ ਨੇ ਵੀ ਦੱਸਿਆ ਕਿਉਂ ਸੜਦੇ ਸਨ, ਕਹਿਣ ਲੱਗੇ ਬਾਜੋਂ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲਿਖਾਈ, ਵੀ ਲੋਕ ਹਾਏ ਹਾਏ ਕਰਦੇ ਫਿਰਦੇ ਨੇ, ਦੌੜਦੇ ਫਿਰਦੇ ਨੇ, ਕਿਤੇ ਸ਼ਾਂਤੀ ਨਹੀਂ ਹੈ। ਇਸ ਤਰ੍ਹਾਂ ਇਹਨਾਂ ਨੇ ਵੇਖਿਆ ਵੀ ਇਸ ਘਰ ਦੇ ਵਿੱਚ ਪਤਾ ਨਹੀਂ ਇਹ ਸੱਜਣ ਜਿਹੜਾ ਹੈ ਠੱਗ ਕਹੀਏ ਵੀ ਕਿੰਨੇ ਕੁ ਲੋਕਾਂ ਦੇ ਕਤਲ ਕਰਕੇ ਆਪਣੇ ਤਹਿਖਾਨੇ ਵਿੱਚ ਛੁੱਟੀ ਜਾਂਦਾ ਹੈ। ਗੁਰੂ ਸਾਹਿਬ ਇਹਦੇ ਘਰ ਚਲੇ ਗਏ, ਰਾਤ ਦਾ ਵਕਤ ਸੀ ਸ਼ਾਮ ਦਾ, ਕਹਿੰਦੇ ਨੇ ਗਰਮ ਪਾਣੀ ਆ ਗਿਆ, ਸੇਵਾ ਵਾਸਤੇ ਚਾਹ ਪਾਣੀ ਦੀ ਤਿਆਰੀ ਹੋ ਗਈ, ਚੰਗਾ ਕਮਰਾ ਮਿਲ ਗਿਆ, ਅਤੇ ਉਸ ਵੇਲੇ ਸਤਿਗੁਰਾਂ ਨੇ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਤੇਰੇ ਪੈਰ ਪਾਣੀ ਨਾਲ ਪੈਰ ਨਹੀਂ ਧੋਣੇ। ਭਾਈ ਸਾਹਿਬ ਨਾਲ ਸਨ ਭਾਈ ਮਰਦਾਨਾ ਜੀ, ਉਹ ਹੈਰਾਨ ਹੋ ਗਏ, ਕਹਿੰਦੇ ਮਹਾਰਾਜ ਕਈ ਮਹੀਨਿਆਂ ਬਾਅਦ ਇੱਕ ਘਰ ਇਸ ਤਰ੍ਹਾਂ ਦਾ ਲੱਭਾ ਜਿੱਥੇ ਗਰਮ ਪਾਣੀ ਮਿਲਿਆ, ਪਹਿਲਾਂ ਸਾਨੂੰ ਦਿੰਦਾ ਹੀ ਕੋਈ ਨਹੀਂ, ਅਤੇ ਅੱਜ ਜੇ ਕਿਸੇ ਨੇ ਪੁੱਛਿਆ ਤਾਂ ਸਾਡਾ ਕਹਿੰਦੇ ਮੇਰੇ 'ਤੇ ਕਿਸਮਤ ਵਿੱਚ ਲੱਗਦਾ ਹੈ ਵੀ ਪਹਿਲਾਂ ਪੁੱਛਦਾ ਕੋਈ ਨਹੀਂ, ਜੇ ਪੁੱਛੇ ਤਾਂ ਤੁਸੀਂ ਨਾ ਕਰ ਦਿੰਦੇ ਹੋ। ਸਤਿਗੁਰੂ ਕਹਿੰਦੇ ਮਰਦਾਨਿਆ ਤੈਨੂੰ ਪਤਾ ਨਹੀਂ ਹੈ, ਇਹ ਗਰਮ ਪਾਣੀ ਦੇ ਅਰਥ ਤੂੰ ਨਹੀਂ ਸਮਝਦਾ, ਇਹ ਜਿਹੜਾ ਲਿਸ਼ਕ ਦਾ ਕਮਰਾ ਹੈ ਨਾ, ਇਹ ਮੌਤ ਦੀ ਨਿਸ਼ਾਨੀ ਹੈ, ਵੇਖ ਕੇ ਰਹੀ ਇੱਥੇ। ਬਸ ਫਿਰ ਸੁਚੇਤ ਹੋ ਗਿਆ ਥੋੜ੍ਹਾ ਜਿਹਾ, ਵੈਸੇ ਤਾਂ ਸਿੱਖ ਗੁਰੂ ਦੇ ਕੋਲ ਰਿਹਾ ਸਿੱਖ ਨੂੰ ਭੈ ਕੋਈ ਨਹੀਂ, ਪਰ ਬਾਣੀ ਵਿੱਚ ਵੀ ਜਿਹੜੇ ਡਰ ਦਿੱਤੇ ਗਏ ਨਾ ਜ਼ਰੂਰੀ ਨੇ, ਜਿੰਨਾ ਚਿਰ ਸਾਧ ਸੰਗਤ ਭੈ ਨਹੀਂ ਨਾ ਪੈਂਦਾ, ਸਿੱਧਾ ਤੁਸੀਂ ਕਹੋ ਨਿਤਨੇਮ ਕਰੋ, ਕਦੇ ਨਹੀਂ ਬੰਦਾ ਕਰੇਗਾ। ਅਤੇ ਜੇ ਸਤਿਗੁਰੂ ਨੇ ਕਿਹਾ ਨਾ ਵੀ ਨਰਕ ਵਿੱਚ ਡਿੱਗੇਗਾ ਜੇ ਤੂੰ ਨਾ ਕੀਤਾ, ਸਵੇਰੇ ਬੰਦਾ ਆਪਣੇ ਆਪ ਉੱਠ ਕੇ ਬਹਿਗਾ, ਇਹ ਡਰ ਜ਼ਰੂਰੀ ਹੈ, ਡਰ ਤੋਂ ਬਿਨਾਂ ਤਾਂ ਕੰਮ ਚੱਲਦੇ ਹੀ ਨਹੀਂ। ਇਸ ਕਰਕੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿਵੇਂ ਕਹੋ ਕਿ ਮੈਂ ਨਹੀਂ ਵਰਤਦਾ ਕੁਝ। ਸ਼ਾਮ ਪੈ ਗਈ ਅਤੇ ਬੜੇ ਪਦਾਰਥ ਆਏ ਸਤਿਗੁਰੂ ਸ਼ਕਦੇ ਨੇ, ਮੈਂ ਗੱਲ ਸਿਰਫ ਕਰਨ ਲੱਗਾ, ਅੰਦਰ ਜੋ ਕੁਝ ਹੋਵੇ ਨਾ ਬਾਹਰ ਪ੍ਰਗਟ ਆ ਜਾਂਦਾ, ਵਿਸ਼ਾ ਇੱਕੋ ਹੀ ਅੱਜ ਦਾ। ਜਿਸ ਵੇਲੇ ਰਾਤ ਦੇ 10 ਵੱਜ ਗਏ ਅਤੇ ਇੰਨੇ ਚਿਰ ਨੂੰ ਤਾਂ ਸੌਂ ਜਾਂਦੇ ਸਨ ਜਿਹੜੇ ਮੁਸਾਫਰ। ਸੱਜਣ ਆਪਣੇ ਨਾਲ ਦੇ ਠੱਗਾਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਅੱਜ ਜਿਹੜਾ ਇਹ ਯੋਗੀ ਆਇਆ ਨਾ, ਕਿਉਂਕਿ ਗੁਰੂ ਸਾਹਿਬ ਨੇ ਕੱਪੜੇ ਪਾਏ ਸਨ ਯੋਗੀਆਂ ਵਾਲੇ, ਤੁਹਾਨੂੰ ਪਤਾ ਇਹ ਯੋਗੀ ਨਹੀਂ, ਇਹ ਹੀਰਿਆਂ ਦਾ ਵਪਾਰੀ ਹੈ, ਇਹ ਕੱਪੜੇ ਭੇਸ ਬਦਲ ਕੇ ਹੀਰਿਆਂ ਦਾ ਵਪਾਰ ਕਰਦਾ ਹੈ ਅਤੇ ਬੜਾ ਵੱਡਾ ਸਰਮਾਏਦਾਰ, ਸਿਰਫ ਕੱਪੜੇ ਇਹਨੇ ਯੋਗੀਆਂ ਵਾਲੇ ਪਾਏ ਹੋਏ ਨੇ। ਉਹਨਾਂ ਪੁੱਛਿਆ ਤੁਹਾਨੂੰ ਕਿਵੇਂ ਪਤਾ, ਸਾਨੂੰ ਤਾਂ ਇਹਨਾਂ ਕੋਲ ਲੱਗਦਾ ਨਹੀਂ। ਅਤੇ ਉਹਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜਦੋਂ ਦਾ ਇਹ ਆਏ ਨੇ ਨਾ, ਜਿਸ ਕਮਰੇ ਵਿੱਚ ਬੈਠੇ ਨੇ ਉੱਥੇ ਬਲਬਾਂ ਦੀ, ਉੱਥੇ ਦੇਵਿਆਂ ਦੀ ਰੋਸ਼ਨੀ ਫਿੱਕੀ ਪੈ ਗਈ ਹੈ, ਉਹ ਇਹਨਾਂ ਦੇ ਚਿਹਰੇ ਵਿੱਚੋਂ ਕਿਰਨਾਂ ਨਿਕਲਦੀਆਂ ਨੇ। ਹੁਣ ਇਹ ਤਾਂ ਪਾਪੀ ਬੰਦੇ ਨੂੰ ਵੀ ਸਾਧ ਸੰਗਤ ਪ੍ਰਭਾਵ ਪੈਂਦਾ ਨਾ, ਭਾਵੇਂ ਉਹਨੂੰ ਉਹਦੀ ਖਬਰ ਨਹੀਂ ਸੀ ਵੀ ਇਹ ਪ੍ਰਭਾਵ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਿਹਰੇ 'ਤੇ ਸੰਸਾਰ ਦਾ ਨਹੀਂ, ਇਹ ਤਾਂ ਕਿਤੇ ਅੰਦਰਲੀ ਦੁਨੀਆ ਦੀ ਰੋਸ਼ਨੀ ਦੇ ਲੱਛਣ ਬਾਹਰ ਪ੍ਰਗਟ ਪਏ ਹੁੰਦੇ ਨੇ। ਕਿਉਂਕਿ ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ। ਇਹ ਅੰਦਰ ਦੀ ਦਾਤ ਬਾਹਰ ਪ੍ਰਗਟ ਹੁੰਦੀ ਸੀ। ਜਦੋਂ ਸਤਿਗੁਰੂ ਆਰਾਮ ਨਹੀਂ ਨਾ ਕਰਦੇ, ਇਤਿਹਾਸ ਦੇ ਵੱਖਰੇ ਵੱਖਰੇ ਵਰਕੇ ਲਿਖੇ ਗਏ ਨੇ, ਉਹਨਾਂ ਨੇ ਕਿਹਾ ਵੀ ਸਤਿਗੁਰੂ ਸੌਂਦੇ ਨਹੀਂ, ਆਰਾਮ ਤਾਂ ਵੈਸੇ ਹੀ ਘੱਟ ਕਰਦੇ ਸਨ, ਇਹ ਬਾਹਰ ਉਡੀਕਦੇ ਨੇ ਕਦੋਂ ਸੌਣ, ਅਤੇ ਕਦੋਂ ਇਹਨਾਂ ਦੇ ਗਲੇ ਕੱਟ ਕੇ ਥੱਲੇ ਤਹਿਖਾਨਾ ਬਣਿਆ ਸੀ, ਬੇਸਮੈਂਟ ਬਣੀ ਸੀ, ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਕੰਕਾਲ ਪਏ ਹੋਏ ਸਨ। ਉਸ ਵੇਲੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਵੇਲਾ ਸ਼ੁਰੂ ਹੋਇਆ 12 ਵਜੇ ਤੋਂ ਬਾਅਦ, ਕਹਿੰਦੇ ਮਰਦਾਨਿਆਂ ਅੱਜ ਸੌਣਾ ਨਹੀਂ, ਮਰੀਜ਼ ਵੱਡਾ ਹੈ, ਇਹਦਾ ਓਪਰੇਸ਼ਨ ਬੜਾ ਲੰਮਾ ਕਰਨਾ ਪੈਣਾ, ਖੋਲ ਰਬਾਬ ਹੁਣੇ ਲੋੜ ਹੈ, ਅੱਜ ਵੱਡੇ ਵੇਲੇ ਗੱਲ ਸ਼ੁਰੂ ਹੋਵੇਗੀ, ਕਿਉਂਕਿ ਸਿੱਖ ਦੇ ਅੰਮ੍ਰਿਤ ਵੇਲੇ ਵੀ ਦੋ ਨੇ, ਭਾਵੇਂ ਇਹਦਾ ਕੋਈ ਆਪ ਜੀ ਨੇ ਇਹ ਨਾ ਸਮਝਣਾ ਵੀ ਅੰਮ੍ਰਿਤ ਵੇਲੇ ਦੋ ਹੁੰਦੇ ਨੇ, ਇੱਕ ਅੰਮ੍ਰਿਤ ਵੇਲਾ ਬਖਸ਼ਿਆ ਹੋਇਆਂ ਦਾ ਜਿਹੜਾ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ, ਅਤੇ ਇੱਕ ਆਪਾਂ ਜਿਹੜੇ ਆਮ ਸੰਸਾਰੀ ਗ੍ਰਿਸਤੀ ਬੰਦੇ ਅੱਜ ਰਾਤ ਦੇ ਥੱਕੇ ਹੋਏ, ਉਹਨਾਂ ਨੂੰ ਸਤਿਗੁਰੂ ਨੇ ਕਿਹਾ ਚੱਲ 4-5 ਵਜੇ ਨਿਤਨੇਮ ਕਰ ਲਿਆ ਕਰ। ਇਹ ਵੱਡਾ ਵੇਲਾ ਜਿਹਨੂੰ ਆਪਾਂ ਪੰਜਾਬੀ ਵਿੱਚ ਵੱਡਾ ਵੇਲਾ ਵੀ ਵਰਤਦੇ ਹੁੰਦੇ ਹਾਂ ਘਰਾਂ ਵਿੱਚ। ਉਸ ਵੇਲੇ ਕਹਿੰਦੇ ਖੋਲ ਰਬਾਬ, ਤਾਰਾਂ ਫੇਰ ਹੱਥ ਫੇਰ ਇਹਨਾਂ ਤਾਰਾਂ ਦੇ ਉੱਤੇ, ਭਾਈ ਮਰਦਾਨਾ ਜੀ ਵਿਚਾਰੇ ਸਿੱਧੇ ਹੋ ਕੇ ਬੈਠ ਗਏ, ਸ਼ਬਦ ਸ਼ੁਰੂ ਹੋਇਆ ਅਤੇ ਸਤਿਗੁਰਾਂ ਨੇ ਬਚਨ ਉਚਾਰੇ, ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਟ ਚਿੱਤ ਕਠੋਰ ਜੀਓ, ਤਿੰਨ ਮੁੱਖ ਨਾਮ ਨਾ ਉਪਜੈ ਸੇ ਪਸ਼ੂਆ ਸੇ ਢੋਰ ਜੀਓ। ਸ਼ਬਦ ਤਾਂ ਆਮ ਹੀ ਨੇ ਸਾਧ ਸੰਗਤ, ਹੁਣ ਆਪਾਂ ਵੀ ਪੜ੍ਹਦੇ ਹਾਂ, ਸ਼ਬਦ ਗੁਰੂ ਸਾਹਿਬ ਨੇ ਉਹ ਇੱਕੋ ਹੀ ਪੜ੍ਹਿਆ ਸੀ। ਹੁਣ ਇਹਦੇ ਵਿੱਚ ਚਿੱਟੇ ਕੱਪੜਿਆਂ ਦਾ ਨਿਸ਼ਾਨਾ ਬਣਿਆ ਸੀ ਸੱਜਣ ਠੱਗ। ਹੁਣ ਇੱਥੇ ਇਹ ਨਾ ਖਿਆਲ ਕਰਨਾ ਵੀ ਚਿੱਟੇ ਕੱਪੜਿਆਂ ਦਾ ਵਿਰੋਧ ਪੈ ਕਰਦੇ ਨੇ, ਕਿਰਿਆ ਦੀ ਗੱਲ ਕਰ ਰਹੇ ਵੀ ਅੰਦਰਲੀ ਕਿਰਿਆ ਠੀਕ ਨਹੀਂ, ਬਾਹਰਲੇ ਲੱਛਣ ਠੀਕ ਲੱਗਦੇ ਨੇ। ਜਦੋਂ ਹੋਰ ਇਸ ਤਰ੍ਹਾਂ ਦੇ ਕਿ ਮੈਜਨ ਵਾਲੇ ਸ਼ਬਦ ਪੜ੍ਹੇ ਵੀ ਜਿਵੇਂ ਤੋਤਾ ਆਉਂਦਾ ਹੈ, ਸਿੰਬਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲੰਨ, ਇਹ ਸ਼ਬਦ ਪੜ੍ਹਿਆ, ਸਾਰੇ ਸ਼ਬਦ ਆਉਂਦੇ ਨੇ। ਜਦੋਂ ਇਹਦਾ ਕੀਰਤਨ ਹੋਇਆ ਨਾ, ਅਤੇ ਉਹ ਰਬਾਬ ਵੱਜੀ, ਉਹਦਾ ਇੱਕ ਐਸਾ ਫੈਲਾਵ ਹੋ ਗਿਆ ਘਰ ਦੇ ਵਿੱਚ, ਪ੍ਰਭਾਵ ਪਿਆ ਕਿ ਸੱਜਣ ਉੱਥੇ ਬੈਠ ਗਿਆ। ਇਹ ਬਹੁਤ ਵੱਡੀ ਦਾਤ ਹੈ ਸਾਧ ਸੰਗਤ, ਮੈਂ ਜਿਹੜੀ ਬੇਨਤੀ ਕਰ ਰਿਹਾ, ਜੋ ਕੁਝ ਅੰਦਰ ਹੋਵੇਗਾ ਨਾ, ਬਾਹਰਲੇ ਬੰਦਿਆਂ ਨੂੰ ਫੜ ਲਏਗਾ, ਧਿਆਨ ਰੱਖਣਾ, ਉਹਨਾਂ ਨੂੰ ਹਿੱਲਣ ਨਹੀਂ ਦਏਗਾ। ਸੱਜਣ ਉੱਥੇ ਬੈਠ ਗਿਆ, ਸੱਜਣ ਬੈਠਾ ਹੈ, ਸੁਣੀ ਜਾਂਦਾ ਹੈ। ਇਹਦੇ ਨਾਲ ਉਹ ਹੀ ਘਟਨਾ ਵਾਪਰੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਵਾਪਰੀ ਸੀ, ਜਿਹੜਾ ਉਸ ਵੇਲੇ ਜੇਲ੍ਹਦਾਰ ਸੀ ਅਬਦੁੱਲਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚ ਡੱਕਿਆ ਗਿਆ ਸੀ ਨਾ, ਕੈਦ ਕੀਤਾ ਸੀ, ਜਿਨ੍ਹਾਂ ਦੇ ਮੂੰਹ ਅੰਦਰ ਨੂੰ ਸਨ, ਨਾ ਉਹਦੇ ਵਿੱਚ ਬੈਠਾ ਜਾਂਦਾ ਸੀ, ਨਾ ਪਾਸਾ ਮੋੜਿਆ ਜਾਂਦਾ ਸੀ, ਅਤੇ ਇਹਦਾ ਜੇਲ੍ਹਦਾਰ ਇਤਿਹਾਸਕਾਰਾਂ ਨੇ ਅਬਦੁੱਲਾ ਲਿਖਿਆ, ਅਬਦੁੱਲਾ ਉਹਦਾ ਨਾਮ ਲਿਖਿਆ। ਜਦੋਂ ਉੱਥੇ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਉਹਦੇ ਦਿਨ ਰਾਤ ਜੁੜੇ ਰਹਿੰਦੇ ਸਨ, ਇਹ ਗੇੜਾ ਮਾਰਨ ਆਇਆ ਜੇਲ੍ਹ ਵਿੱਚ, ਅਤੇ ਸਤਿਗੁਰੂ ਜੁੜੇ ਬੈਠੇ ਸਨ, ਉਹਨਾਂ ਅੱਖ ਭਰ ਕੇ ਇਹਦੇ ਵੱਲ ਵੇਖਿਆ, ਅਤੇ ਅਬਦੁੱਲੇ ਦਾ ਮਨ 'ਤੇ ਪ੍ਰਭਾਵ ਪੈ ਗਿਆ, ਕਿਰਨਾਂ ਨੇ ਖਿੱਚ ਲਿਆ ਉਹਨੂੰ, ਨੇੜੇ ਆ ਗਿਆ ਅਤੇ ਕੋਲ ਬੈਠ ਗਿਆ ਆ ਕੇ ਉਸ ਜਿਹੜਾ ਜੇਲ੍ਹ ਦਾ ਕੰਦਲਾ ਬਣਾਇਆ ਸੀ। ਹਜ਼ੂਰ ਨੇ ਪੁੱਛਿਆ ਇੱਥੇ ਕੀ ਕਰਨਾ ਹੈ, ਕਹਿਣ ਲੱਗਾ ਮਹਾਰਾਜ ਮੈਨੂੰ ਇੱਥੋਂ ਜਾਣ ਤੋਂ ਜੀ ਨਹੀਂ ਕਰਦਾ, ਮੇਰਾ ਅੰਦਰ ਜੀ ਕਰਦਾ, ਮੈਂ ਇੱਥੇ ਬੈਠਾ ਰਹੂੰ। ਉਹ ਕਹਿੰਦੇ ਤੂੰ ਤਾਂ ਜੇਲ੍ਹਦਾਰ, ਤੇਰਾ ਤਾਂ ਕੰਮ ਸਾਰਾ ਦਿਨ ਗਾਲਾਂ ਕੱਢਣਾ, ਤੂੰ ਇੱਥੇ ਕੀ ਕਰਨਾ। ਕਹਿਣ ਲੱਗਾ ਇਹਦੀ ਮੈਨੂੰ ਵਿਆਖਿਆ ਨਹੀਂ ਆਉਂਦੀ ਵੀ ਤੁਹਾਡੇ ਪਿੰਜਰੇ ਕੋਲੋਂ ਮੈਨੂੰ ਕੀ ਪਿਆ ਮਿਲਦਾ, ਮੈਂ ਉਹਦੇ ਬਾਰੇ ਦੱਸ ਨਹੀਂ ਸਕਦਾ। ਖੈਰ ਇਹ ਵਿਚਾਰਾਂ ਲੰਬੀਆਂ ਨੇ, ਮੈਂ ਆਪਣੇ ਵਿਸ਼ੇ ਵੱਲ ਫਿਰ ਜਾਵਾਂ। ਉੱਥੇ ਸੱਜਣ ਫਿਰ ਸਹਿਜੇ ਸਹਿਜੇ ਉਸ ਕਮਰੇ ਵੱਲ ਅੰਦਰ ਗਿਆ, ਸਤਿਗੁਰਾਂ ਦੇ ਇਲਾਹੀ ਗਲੇ ਤੋਂ ਕੀਰਤਨ ਦੀ ਆਵਾਜ਼ ਆ ਰਹੀ ਸੀ। ਕਮਾਈ ਵਾਲਾ ਉਹ ਗਲਾ ਸੀ, ਕਮਾਈ ਵਾਲੇ ਸ਼ਬਦ ਸਨ, ਸ਼ਬਦ ਉਹੀ ਨੇ। ਮੈਂ ਕਈ ਵਾਰੀ ਸੋਚਣਾ ਵੀ ਅੱਜ ਅਸੀਂ ਕਹਿੰਦੇ ਹਾਂ, ਸੁਣਾ ਵੀ ਦਿਆਂਗੇ, ਵੀ ਸੱਜਣ ਠੱਗ ਨੇ ਤਾਂ ਇੱਕੋ ਹੀ ਸ਼ਬਦ ਸੁਣਿਆ ਸੀ, ਤੁਸੀਂ ਤਾਂ ਸਾਰਾ ਅਖੰਡ ਪਾਠ ਸਾਹਿਬ ਸੁਣਦੇ ਹੋ, ਤੁਸੀਂ ਕਿਉਂ ਨਹੀਂ ਬਦਲਦੇ? ਅਸੀਂ ਸੁਣਨ ਵਾਲਿਆਂ ਨੂੰ ਮੇਰੇ ਖਿਆਲ ਦੋਸ਼ ਦਿੰਦੇ ਹਾਂ। ਮੈਨੂੰ ਲੱਗਦਾ ਆਪਣੇ ਗਲਿਆਂ ਵਿੱਚ ਹੀ ਕੱਖ ਨਹੀਂ ਰਿਹਾ, ਨਹੀਂ ਤਾਂ ਸ਼ਬਦ 'ਤੇ ਇੱਕ ਵੀ ਹੋਇਆ ਨੇ ਜ਼ਿੰਦਗੀ ਬਦਲ ਕੇ ਰੱਖ ਦੇਣੀ ਹੈ। ਇਹ ਇਕੱਲਾ ਸੁਣਨ ਵਾਲੇ ਦੇ ਵੱਸ ਦੀ ਗੱਲ ਨਹੀਂ, ਵੇਖੋ ਸ਼ਬਦ ਉਹ ਹੀ ਹੈ, ਸ਼ਬਦ 'ਤੇ ਤੀਰ ਵਰਗਾ ਹੈ। ਅਤੇ ਸਾਧ ਸੰਗਤ ਜੇ ਕਮਾਣ ਦੀ ਤੰਦੀ ਢਿੱਲੀ ਹੋਵੇਗੀ ਅਤੇ ਤੀਰ ਜਿੰਨਾ ਮਰਜ਼ੀ ਤਿੱਖਾ ਹੋਵੇ, ਜਦੋਂ ਉਹਨੇ ਚੱਲਣਾ ਹੀ ਕੋਈ ਨਹੀਂ ਤਾਂ ਅਗਾਂਹ ਮਾਰ ਕਿੱਥੇ ਕਰੇਗਾ? ਸ਼ਬਦ ਨੇ ਤਾਂ ਮਾਰ ਤਾਂ ਹੀ ਕਰਨੀ ਹੈ ਜਿੱਥੋਂ ਚੱਲ ਰਿਹਾ ਸ਼ਬਦ ਆ ਰਿਹਾ, ਉਹਨੇ ਵੀ ਤਾਂ ਕਿਤੇ ਜਾਣਾ। ਜੇ ਉਸ ਤੰਦੀ ਦੇ ਵਿੱਚ ਢਿੱਲਾਪਣ ਹੈ, ਉੱਥੇ ਤੀਰ ਕੀ ਕਰੇਗਾ? ਜਿਹੜੀ ਬੰਦੂਕ ਦੀ ਨਾਲੀ ਖਰਾਬ ਹੈ ਉਹਦੇ ਵਿੱਚ ਕਾਰਤੂਸ ਕੀ ਕਰੇਗਾ? ਉਹਨੇ ਦੋਵੇਂ ਚੀਜ਼ਾਂ ਦੋ ਮਿਲ ਕਾਰਜ ਉਪਜੈ। ਰਾਮ ਨਾਮ ਸੰਯੋਗ ਇਹ ਗਲਾ ਬਣਿਆ ਸੀ, ਇਲਾਹੀ ਗਲਾ, ਆਪ ਨਿਰੰਕਾਰ ਸਨ, ਸ਼ਬਦ ਅੰਦਰ ਧੱਸ ਗਏ। ਸੱਜਣ ਅਗਲੇ ਪਲ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਪਿਆ। ਹਜ਼ੂਰ ਕਹਿੰਦੇ, ਸੱਜਣਾ ਇਹ ਕੀ ਕਰਨਾ, ਉੱਠ ਕੇ ਬਹਿ। ਕਹਿਣ ਲੱਗਾ, ਮਹਾਰਾਜ ਇਹਨਾਂ ਸ਼ਬਦਾਂ ਨੇ ਮੇਰੇ ਅੰਦਰ ਦੀ ਤਸਵੀਰ ਖਿੱਚ ਕੇ ਬਾਹਰ ਲੈ ਆਉਂਦੀ ਹੈ। ਅਤੇ ਉੱਥੇ ਫਿਰ ਸਤਿਗੁਰਾਂ ਨੇ ਕਿਹਾ ਸੀ, ਕਹਿਣ ਲੱਗੇ ਇਹ ਚੰਗਾ ਹੋਇਆ ਅੱਜ ਆ ਗਈ ਹੈ, ਨਹੀਂ ਤਾਂ ਅੰਦਰਲੀਆਂ ਤਸਵੀਰਾਂ ਕਦੀ ਨਹੀਂ ਲੁਕਦੀਆਂ। ਜੇ ਬੰਦਾ ਸਾਰੀ ਉਮਰ ਚਾਦਰਾਂ ਪਾ ਕੇ ਢੱਕੀ ਵੀ ਜਾਏ ਤਾਂ ਮੌਤ ਨੇ ਤਾਂ ਇੱਕ ਦਿਨ ਸਾਰੀਆਂ ਚਾਦਰਾਂ ਲਾਹ ਹੀ ਦੇਣੀਆਂ। ਅਖੀਰ ਨੂੰ ਧਰਮਰਾਜ ਜਿਹੜਾ ਉੱਥੇ ਤਾਂ ਪੜਦੇ ਲਹਿੰਦੇ ਨਾ, ਚੱਲ ਚੰਗਾ ਹੋਇਆ। ਇਸ ਕਰਕੇ ਕਿਸੇ ਸੱਜਣ ਨੇ ਗੁਰੂ ਸ਼ਬਦ ਦੀ ਅਰਥ ਕੀਤੇ ਨੇ ਮੌਤ, ਖਿਆਲ ਕਰਨਾ। ਉਹ ਕਹਿੰਦਾ ਮੌਤ ਤਾਂ ਮੌਤ ਹੈ ਹੀ, ਜਿਸ ਬੰਦੇ ਦੀ ਜ਼ਿੰਦਗੀ ਵਿੱਚ ਗੁਰੂ ਆ ਗਿਆ, ਮੌਤ ਤੋਂ ਪਹਿਲਾਂ ਉਹਦੀ ਇੱਕ ਵਾਰੀ ਮੌਤ ਆਉਂਦੀ ਹੈ। ਇਹ ਹੈ ਸੱਚਾਈ। ਗੁਰੂ ਦੇ ਅਰਥ ਨੇ ਮੌਤ, ਅਤੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰੂ ਦੇ ਅਰਥ ਮੌਤ ਕਿਉਂ ਨੇ? ਗੁਰੂ ਦੇ ਅਰਥ ਮੌਤ ਤਾਂ ਨੇ, ਸਾਧ ਸੰਗਤ ਬੰਦਾ ਪੈਸੇ ਦੇ ਜ਼ੋਰ ਨਾਲ, ਦਿਮਾਗ ਦੀ ਸੋਚ ਦੇ ਆਧਾਰ 'ਤੇ, ਅਹੁਦੇ ਦੇ ਬਲ ਨਾਲ ਆਪਣੇ ਗੁਨਾਹਾਂ ਅਤੇ ਪਾਪਾਂ 'ਤੇ ਸਾਰੀ ਉਮਰ ਪਰਦੇ ਪਾਈ ਜਾਂਦਾ ਹੈ। ਪਰ ਜਿੱਦਣ ਮੌਤ ਆਉਂਦੀ ਹੈ ਨਾ, ਉਹਦੇ ਅੱਗੇ ਸਾਰੇ ਪਰਦੇ ਲੈ ਜਾਂਦੇ ਨੇ। ਉਹ ਪੁੱਛਦਾ ਇੱਕ ਪੌੜੀ ਪੜ੍ਹਦੇ ਹਾਂ ਸਾ ਦੀ ਵਾਰ ਦੀ ਕਿ ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕਿਰਤ ਬਚੀਐ। ਜੋ ਕੁਝ ਬੰਦੇ ਨੇ ਕਿਰਤ ਕੀਤੀ ਹੈ ਨਾ ਸਾਰੀ ਉਮਰ, ਉਹ ਬਚੀਐ, ਪੜ੍ਹੀ ਜਾਂਦੀ ਹੈ। ਬਹਿ ਲੇਖਾ ਕਰ ਸਮਝਾਇਆ, ਉੱਥੇ ਫਿਰ ਲੇਖਾ ਲਿਆ ਜਾਂਦਾ ਹੈ। ਥਾਂ ਨਾ ਹੋਵੀ ਪਾਉਂਦੇ ਹੀ, ਹੁਣ ਸੁਣੀਐ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਮੌਤ ਪੜਦੇ ਲਾਂਦੀ ਹੈ ਮੌਤ ਦੇ ਸਮੇਂ, ਅਤੇ ਗੁਰੂ ਜੇ ਕਿਸੇ ਬੰਦੇ ਦੀ ਜ਼ਿੰਦਗੀ ਵਿੱਚ ਮਰਨ ਤੋਂ ਪਹਿਲਾਂ ਆ ਜਾਏ, ਉਹ ਵੀ ਬਿਲਕੁਲ ਪੜਦੇ ਲਾ ਕੇ ਸਾਹਮਣੇ ਵਿਖਾ ਦਿੰਦਾ ਹੈ ਵੀ ਲੈ ਸਿੱਖਾ, ਇੱਥੇ ਤੇਰੇ ਵਿੱਚ ਨੁਕਸੀ, ਇਹਨੂੰ ਇਸ ਤਰ੍ਹਾਂ ਠੀਕ ਕਰ ਲੈ। ਜੇ ਠੀਕ ਕਰ ਲਏਗਾ ਤਾਂ ਕੰਮ ਹੋ ਜਾਏਗਾ, ਨਹੀਂ ਤਾਂ ਮੇਰੇ ਕੋਲ ਵੀ ਆਉਂਦਾ ਰਹੀ, ਜੀਵਨ ਨਹੀਂ ਸਵਰਨਾ। ਗੁਰੂ ਦੇ ਅਰਥ ਨੇ ਮੌਤ, ਦੋਵੇਂ ਚੀਜ਼ਾਂ ਇੱਕੋ ਜਿਹੀਆਂ ਨੇ। ਅੱਜ ਸੱਜਣ ਦੀ ਮੌਤ ਤਾਂ ਨਹੀਂ ਸੀ ਆਈ, ਪਰ ਮੌਤ ਤੋਂ ਪਹਿਲਾਂ ਗੁਰੂ ਜ਼ਿੰਦਗੀ ਵਿੱਚ ਆ ਗਿਆ। ਗੁਰੂ ਨੇ ਇੱਕ ਸ਼ਬਦ ਕਿਹਾ ਅਤੇ ਸੱਜਣ ਦਾ ਅੰਦਰਲਾ ਤਹਿਖਾਨਾ ਖੁੱਲ੍ਹ ਕੇ ਸਾਹਮਣੇ ਆ ਗਿਆ, ਸਾਹਮਣੇ ਸਾਰਾ ਕੁਝ ਦਿਸਦਾ। ਅਤੇ ਸਾਧ ਸੰਗਤ ਉਹਦੀਆਂ ਅੱਖਾਂ ਵਿੱਚ ਨੀਰ ਹੈ। ਸਤਿਗੁਰੂ ਨੇ ਕੀਰਤਨ ਜਾਰੀ ਰੱਖਿਆ, ਕਮਾਈ ਵਾਲੇ ਗਲੇ ਦੇ ਸ਼ਬਦ ਸਨ, ਅੰਦਰ ਧੱਸਦੇ ਗਏ ਭਾਈ ਸੱਜਣ ਦੇ। ਅਖੀਰ ਨੂੰ ਅੱਗੇ ਬੈਠ ਗਿਆ ਅਤੇ ਜਦੋਂ ਸਾਧ ਸੰਗਤ ਇਹ ਇਲਾਹੀ ਨਾਦ ਜਿਹੜਾ ਸਮਾਪਤ ਹੋਇਆ ਨਾ, ਇਹਦੀ ਸਮਾਪਤੀ ਹੋਈ, ਅਤੇ ਉਸ ਵੇਲੇ ਫਿਰ ਉਹਦੇ ਤੋਂ ਬਾਅਦ ਗੱਲਬਾਤ ਸ਼ੁਰੂ ਹੋਈ। ਕਿਉਂਕਿ ਗੁਰਮਤ ਦੇ ਅੰਦਰ ਇਹ ਦੋਵੇਂ ਚੀਜ਼ਾਂ ਸ਼ੁਰੂ ਤੋਂ ਰਹੀਆਂ ਨੇ, ਪਹਿਲਾਂ ਕੀਰਤਨ ਅਤੇ ਬਾਅਦ ਵਿੱਚ ਵਿਚਾਰ, ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਰਹੀਆਂ। ਪਹਿਲਾਂ ਸਤਿਗੁਰੂ ਨੇ ਕੀਰਤਨ ਕੀਤਾ ਅਤੇ ਜਦੋਂ ਸੱਜਣ ਦਾ ਅੰਦਰ ਧੁੱਪ ਗਿਆ ਨਾ, ਫਿਰ ਗੱਲਬਾਤ ਸ਼ੁਰੂ ਹੋਈ। ਹਜ਼ੂਰ ਕਹਿੰਦੇ ਨੇ ਇੱਥੇ ਕਿਉਂ ਬੈਠਾ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇੱਥੇ ਕਿਉਂ ਬੈਠਾ, ਕੀ ਕਾਰਨ ਨੇ? ਕਹਿੰਦਾ ਮਹਾਰਾਜ ਮੇਰੇ ਅੱਗੋਂ ਪਿਛਲੇ ਸਾਰੇ ਸਾਲ ਲੰਘੀ ਜਾਂਦੇ ਨੇ, ਮੇਰੀਆਂ ਅੱਖਾਂ ਦੇ ਅੱਗੋਂ ਇੱਕ ਇੱਕ ਦਿਨ ਪਿਆ ਗੁਜ਼ਰਦਾ, ਅਜੇ ਵੀ ਉਹ ਬੰਦੇ ਮੇਰੇ ਸਾਹਮਣੇ ਜਿਨ੍ਹਾਂ ਨੂੰ ਮੈਂ ਮਾਰਿਆ ਸੀ ਉਹਨਾਂ ਦੀਆਂ ਚੀਕਾਂ ਮੇਰੇ ਕੰਨਾਂ ਵਿੱਚ ਸੁਣੀਦੀਆਂ ਨੇ। ਅੰਦਰ ਚਲਾ ਗਿਆ ਨਾ, ਬਾਹਰੋਂ ਬਾਹਰੋਂ ਸੀ, ਅੰਦਰ ਚਲਾ ਗਿਆ ਅਤੇ ਫਿਰ ਕਹਿੰਦਾ ਹਜ਼ੂਰ ਤੁਸੀਂ ਕਿਰਪਾ ਕਰੋ, ਮੈਂ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਅਤੇ ਕੰਮ ਵਿਖਾਉਣਾ ਚਾਹੁੰਦਾ, ਆ ਮੇਰਾ ਇਕੱਲਾ ਬਾਹਰਲਾ ਘਰ ਨਾ ਵੇਖੋ, ਮੇਰੇ ਥੱਲੇ ਜਾ ਕੇ ਵੇਖੋ ਬੰਦਿਆਂ ਦੇ ਕੰਕਾਲ ਪਏ ਹੋਏ ਨੇ ਜਿਨ੍ਹਾਂ ਨੂੰ ਮੈਂ ਮਾਰ ਮਾਰ ਕੇ ਥੱਲੇ ਸਿੱਟਿਆ। ਹਜ਼ੂਰ ਕਹਿੰਦੇ ਸੱਜਣਾ ਉਹ ਦੇਖ ਕੇ ਤਾਂ ਆਏ ਸੀ ਤੇਰੇ ਕੋਲ, ਕਹਿਣ ਲੱਗੇ ਮੈਂ ਅਪਰਾਧੀ ਹਾਂ, ਮੇਰੇ 'ਤੇ ਕਿਰਪਾ ਕਰੋ। ਅਤੇ ਉੱਥੇ ਸੱਚੇ ਪਾਤਸ਼ਾਹ ਨੇ ਕਿਹਾ ਸੀ, ਭਾਈ ਸੱਜਣ ਤੂੰ ਇਕੱਲਾ ਨਹੀਂ ਇਸ ਤਰ੍ਹਾਂ ਦਾ, ਤੂੰ ਤਾਂ ਪ੍ਰਗਟ ਹੋ ਗਿਆ, ਇਹ ਮਨੁੱਖੀ ਸੁਭਾਅ ਦਾ ਤਸਵੀਰ ਹੈ ਤੇਰਾ ਘਰ। ਮਹਾਰਾਜ ਮਨੁੱਖੀ ਸੁਭਾਅ ਦਾ ਤਸਵੀਰ ਕਿਹੜਾ? ਕਹਿਣ ਲੱਗੇ ਆਮ ਬੰਦੇ ਦੇ ਜੀਵਨ ਵਿੱਚ ਇਸੇ ਤਰ੍ਹਾਂ ਹੁੰਦਾ ਹੈ, ਉਹਦਾ ਬਾਹਰਲਾ ਹਿੱਸਾ ਤਾਂ ਇਸ ਤਰ੍ਹਾਂ ਹੁੰਦਾ ਜਿੱਥੇ ਤੂੰ ਸਾਨੂੰ ਬਿਠਾਇਆ, ਜਿਵੇਂ ਕਮਰਾ ਬੜਾ ਸੋਹਣਾ, ਉੱਥੇ ਤਾਂ ਪਰਦੇ ਲੱਗੇ ਨੇ, ਉੱਥੇ ਤਾਂ ਬੜਾ ਸੋਹਣਾ ਚਾਨਣ ਹੈ, ਅਤੇ ਹਰ ਇੱਕ ਮਨੁੱਖ ਦੇ ਥੱਲੜੇ ਪਾਸੇ ਇੱਕ ਤਹਿਖਾਨਾ ਹੁੰਦਾ ਹੈ ਜਿੱਥੇ ਉਹਨੇ ਕਈ ਜਨਮਾਂ ਤੋਂ ਕੀਤੇ ਹੋਏ ਗੁਨਾਹ ਲੁਕਾ ਕੇ ਰੱਖੇ ਹੁੰਦੇ ਨੇ ਥੱਲੇ। ਇਹ ਤੇਰਾ ਇਕੱਲੇ ਦਾ ਜੀਵਨ ਨਹੀਂ, ਮਨੁੱਖ ਦੇ ਜੀਵਨ ਦੇ ਦੋ ਹਿੱਸੇ ਨੇ, ਇੱਕ ਜਿਹੜਾ ਅਸੀਂ ਬਾਹਰ ਪ੍ਰਗਟ ਕਰਨੇ ਹਾਂ ਅਤੇ ਇੱਕ ਜਿਹੜਾ ਅਸੀਂ ਚੰਗਿਆਈਆਂ ਅਤੇ ਚੰਗੇ ਸ਼ਬਦਾਂ ਦੇ ਥੱਲੇ ਲੁਕਾ ਕੇ ਰੱਖਦੇ ਹਾਂ। ਅਤੇ ਜਿੰਨਾ ਚਿਰ ਉਹ ਅੰਦਰਲਾ ਸਾਧ ਸੰਗਤ ਉਘਾਲਿਆ ਨਾ ਗਿਆ, ਉਹਨਾਂ ਚਿਰ ਬਦਬੂ ਆਉਂਦੀ ਰਹੇਗੀ ਜੀਵਨ ਵਿੱਚੋਂ, ਉਹਨਾਂ ਚਿਰ ਜੀਵਨ ਦੇ ਵਿੱਚੋਂ ਰਸ ਨਹੀਂ ਆਏਗਾ। ਕਹਿਣ ਲੱਗੇ ਸੱਜਣ ਇਕੱਲਾ ਤੇਰਾ ਘਰ ਨਹੀਂ ਇਸ ਤਰ੍ਹਾਂ ਦਾ, ਇਹ ਤਾਂ ਬੰਦੇ ਦੇ ਜੀਵਨ ਦੀ ਤਸਵੀਰ ਹੈ ਕਿ ਉਹਦਾ ਇੱਕ ਹਿੱਸਾ ਬਾਹਰੋਂ ਸੁੰਦਰ ਦਿਸਦਾ ਹੈ ਅਤੇ ਅੰਦਰਲਾ ਹਿੱਸਾ ਥੱਲੇ ਦੱਬਿਆ ਰਹਿੰਦਾ ਹੈ। ਗੁਰੂ ਕਿਰਪਾ ਜਿਹਦੇ 'ਤੇ ਕਰਦਾ ਅਤੇ ਉਹਦੇ ਅੰਦਰਲੇ ਪਾਸੇ ਧੁਰ ਵਿੱਚ ਨਾਮ ਜਾਂਦਾ ਹੈ ਅਤੇ ਫਿਰ ਉਹਦੀ ਮੈਲ ਬਾਹਰ ਉਗਲਣੀ ਸ਼ੁਰੂ ਹੁੰਦੀ ਹੈ। ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਪਾਠ ਕਰਨੇ ਹਾਂ ਅਤੇ ਕਈ ਭੈੜੇ ਖਿਆਲ ਆਉਂਦੇ ਨੇ ਜਿਹੜੇ ਕਦੀ ਸੋਚੇ ਨਹੀਂ ਸਨ, ਅੰਦਰਲਾ ਗੰਦ ਬਾਹਰ ਨਿਕਲਦਾ ਹੈ। ਫਿਰ ਸਤਿਗੁਰਾਂ ਨੇ ਉਹਦਾ ਉਹ ਥਾਂ ਵੇਖਿਆ ਜਿੱਥੇ ਉਹ ਆਦਮੀ ਮਾਰ ਮਾਰ ਕੇ ਰੱਖਦਾ ਸੀ, ਕੁਝ ਕੈਦੀ ਵੀ ਡੱਕੇ ਹੋਏ ਸਨ ਉਹ ਵੀ ਛੁਡਾਏ। ਅਤੇ ਫਿਰ ਸੱਜਣ ਨੇ ਇੱਕ ਸਵਾਲ ਪੁੱਛਿਆ ਕਿ ਮਹਾਰਾਜ ਮੈਨੂੰ ਇੱਕ ਗੱਲ ਦੱਸੋ, ਤੁਹਾਡੇ ਚਿਹਰੇ 'ਤੇ ਇੱਕ ਨੂਰ ਮੈਨੂੰ ਚਮਕਦਾ ਦਿਸਿਆ, ਕਦੀ ਕਦੀ ਹੀਰਿਆਂ ਦੇ ਵਪਾਰੀਆਂ 'ਤੇ ਇਸ ਤਰ੍ਹਾਂ ਦਾ ਨੂਰ ਹੁੰਦਾ, ਤੁਹਾਡੇ ਚਿਹਰੇ 'ਤੇ ਨੂਰ ਕਿੱਥੋਂ ਆਇਆ, ਤੁਸੀਂ ਤਾਂ ਰੱਬ ਦੇ ਪਿਆਰੇ ਫਕੀਰ ਲੱਗਦੇ ਹੋ। ਅਤੇ ਸਤਿਗੁਰਾਂ ਨੇ ਕਿਹਾ ਸੀ, ਸੱਜਣਾ ਇਹ ਨੂਰ ਇਹ ਹੀਰਾ ਸਾਰੇ ਲੋਕਾਂ ਦੇ ਅੰਦਰ ਹੈ, ਪਰ ਸਾਰੀ ਉਮਰ ਪਾਪਾਂ ਦੀ ਮਿੱਟੀ ਦੇ ਥੱਲੇ ਦੱਬਿਆ ਰਹਿੰਦਾ ਹੈ। ਜਿਹੜੇ ਆਪਣੇ ਉੱਤੋਂ ਗੁਰੂ ਕੇ ਸ਼ਬਦ ਦੁਆਰਾ ਇਸ ਪਾਪਾਂ ਦੀ ਮਿੱਟੀ ਨੂੰ ਹਟਾ ਦਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਅੰਦਰਲਾ ਹੀਰਾ ਬਾਹਰ ਪ੍ਰਗਟ ਹੋ ਜਾਂਦਾ ਹੈ। ਮੈਂ ਲੱਛਣਾਂ ਦੀ ਗੱਲ ਜਿਵੇਂ ਕਿ ਭਾਈ ਤ੍ਰਿਲੋਚਨ ਸਿੰਘ ਨੇ ਸੁਣਾਈ, ਉਹ ਵਿਆਖਿਆ ਵੀ ਸਿੱਖੀ ਦਾ ਬਾਹਰਲਾ ਸਰੂਪ ਉਹ ਤਾਂ ਨਹੀਂ ਕਹਿ ਸਕਾਂਗਾ, ਸਮਾਂ ਹੋ ਗਿਆ, ਪਰ ਆਪਾਂ ਇਸ ਵਿਸ਼ੇ ਨੂੰ ਅੱਗੇ ਵਿੱਚ ਲਵਾਂਗੇ ਕਿਤੇ, ਕਿ ਇੱਕ ਅੰਦਰ ਦੇ ਜੋ ਕੁਝ ਅੰਦਰ ਪਾਵਾਂਗੇ ਉਹ ਬਾਹਰ ਨਿਕਲੇਗਾ, ਬਾਹਰ ਹੋਰ ਕੁਝ ਨਹੀਂ ਨਿਕਲਦਾ। ਉਹ ਸੱਜਣ 'ਤੇ ਕਿਰਪਾ ਕੀਤੀ, ਉਹਨੂੰ ਕਿਹਾ ਤੇਰਾ ਜੀਵਨ ਇਕੱਲੇ ਦਾ ਨਹੀਂ, ਇਹ ਮਨੁੱਖ ਦੇ ਜੀਵਨ ਦੀ ਅੰਦਰਲੀ ਇੱਕ ਸੱਚਾਈ ਹੈ, ਇੱਕ ਇਤਿਹਾਸ ਹੈ, ਅਤੇ ਜਿਨ੍ਹਾਂ ਨੇ ਆਪਣਾ ਅੰਦਰ ਗੁਰੂ ਦੇ ਸਾਹਮਣੇ ਪਾਪਾਂ ਵਾਲਾ ਹਿੱਸਾ ਰੱਖਿਆ, ਪੁੰਨਾਂ ਵਾਲਾ ਨਹੀਂ। ਵੇਖੋ ਇਹ ਇੱਕ ਤਰੀਕਾ ਹੈ। ਇਸ ਲਈ ਕਹਿੰਦੇ ਨੇ ਡਾਕਟਰ ਕੋਲ ਕਦੋਂ ਕੋਈ ਜਾਂਦਾ ਹੈ, ਆਪਾਂ ਵੈਸੇ ਕਿੱਥੇ ਜਾਂਦੇ ਹਾਂ ਡਾਕਟਰ ਕੋਲ, ਜਦੋਂ ਕੋਈ ਰੋਗ ਹੁੰਦਾ ਹੈ, ਅਤੇ ਜਦੋਂ ਡਾਕਟਰ ਕੋਲ ਜਾਈਏ ਉਦੋਂ ਰੋਗ ਜ਼ਰੂਰ ਦੱਸਣਾ ਚਾਹੀਦਾ, ਰੋਗ ਦੱਸਣਾ ਚਾਹੀਦਾ, ਤੰਦਰੁਸਤੀ ਨਹੀਂ। ਇਸ ਲਈ ਕਹਿੰਦੇ ਗੁਰੂ ਕੋਲ ਆ ਕੇ ਪੁੰਨ ਨਾ ਦੱਸ, ਪਾਪ ਦੱਸ, ਕਿਉਂਕਿ ਜੇ ਤੂੰ ਪੁੰਨ ਦੱਸਦਾ ਰਿਹਾ ਤਾਂ ਪਾਪ ਥੱਲੇ ਦੱਬੇ ਰਹਿਣੇ ਨੇ। ਗੁਰੂ ਭਾਵੇਂ ਜਾਣਦਾ ਹੈ, ਪਰ ਜਿੰਨਾ ਚਿਰ ਤੂੰ ਆਪ ਨਾ ਕਿਹਾ ਉਹਨੂੰ, ਉਹਨੇ ਤੇਰੇ ਪਾਪ ਅੰਦਰੋਂ ਕੱਟਣੇ ਨਹੀਂ। ਬੰਦੇ ਨੂੰ ਕਹਿਣਾ ਪੈਂਦਾ, ਯਾਚਨਾ ਕਰਨੀ ਪੈਂਦੀ ਹੈ, ਅੰਦਰ ਦਾ ਇਹ ਪਿਆਰ ਪੂਰਾ ਕਰਨਾ ਪੈਂਦਾ ਹੈ। ਇਸੇ ਕਰਕੇ ਇੱਕ ਗੁਰਸਿੱਖ ਤੁਸੀਂ ਸੁਣਿਆ ਹੋਵੇਗਾ ਜਿਹਨੇ ਵੰਗਾਰ ਕੇ ਇੱਕ ਗੱਲ ਕਹੀ ਸੀ ਲਾਹੌਰ ਵਿੱਚ ਵੀ ਇਸ ਬੁੱਧੂ ਦਾ ਆਵਾ ਨਹੀਂ ਪੱਕਣਾ, ਭਾਈ ਕਮਲੀਆ ਇਹਦਾ ਪਹਿਲਾ ਨਾਮ ਸੀ ਲੱਖੂ। ਮੈਂ ਛੋਟੀ ਜਿਹੀ ਗੱਲ ਕਹਿ ਕੇ ਸਮਾਪਤ ਕਰਦਿਆਂ, ਅਤੇ ਇਹ ਪਹਿਲਾਂ ਧਾੜ ਵੀ ਸੀ, ਡਾਕੇ ਮਾਰਦਾ ਸੀ। ਭਾਈ ਕਲਿਆਣੇ ਤੋਂ ਪ੍ਰੇਰਿਤ ਹੋ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਆਇਆ, ਅਤੇ ਪਹਿਲਾਂ ਕਦੀ ਆਇਆ ਨਹੀਂ ਸੀ। ਜਿਵੇਂ ਕੋਈ ਆਦਮੀ ਗੁਰਦੁਆਰੇ ਆਇਆ ਨਾ ਹੋਵੇ, ਉਹਨੂੰ ਨਹੀਂ ਪਤਾ ਹੁੰਦਾ ਮੱਥਾ ਕਿਵੇਂ ਟੇਕਣਾ, ਕਿਹੜਾ ਤਰੀਕਾ, ਕਿਹੜੀ ਮਰਿਆਦਾ ਹੈ। ਸਾਹਮਣੇ ਜਦੋਂ ਆ ਕੇ ਖੜਾ ਹੋ ਗਿਆ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਵੇਖੋ ਕਿੰਨੇ ਮਨੋਵਿਗਿਆਨਕ ਗੁਰੂ ਨੇ, ਉਹਨਾਂ ਨੇ ਵੇਖਿਆ ਆਦਮੀ ਆਇਆ ਹੈ, ਨਾ ਇਹਨੇ ਹੱਥ ਜੋੜੇ ਨੇ ਨਾ ਮੱਥਾ ਟੇਕਿਆ, ਵੇਖੋ ਇਹ ਗੁਰੂ ਦੀ ਮੌਜ ਹੈ। ਇਸ ਲਈ ਕਹਿੰਦੇ ਕਦੀ ਮਾਣ ਨਾ ਕਰ ਆਪਣੀ ਸੁਚੱਜਤਾ ਦੇ, ਇਹ ਮੌਜਾਂ ਦਾ ਮਾਲਕ ਹੈ, ਇੱਕ ਜਾਂ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ, ਕੋਈ ਪਤਾ ਨਹੀਂ। ਇਹ ਬਹੁਤੇ ਹੱਥ ਜੋੜਨ ਵਾਲਿਆਂ ਨੂੰ ਨਾ ਪੁੱਛੇ, ਅਤੇ ਜਿਹੜਾ ਸਿੱਧਾ ਜਿਹਾ ਮੱਥਾ ਟੇਕਦਾ ਉਹਨੂੰ ਕਵੇ ਵੀ ਆ ਜਾ ਤੂੰ। ਇਹ ਤਰੀਕਾ ਗੁਰੂ ਦਾ ਵੱਖਰਾ ਹੈ। ਇਹ ਆਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਲਿਆਣੇ ਨੂੰ ਇੱਥੋਂ ਕਿੱਥੋਂ ਲੈ ਕੇ ਆਇਆ ਉਸਨੂੰ, ਇਸ ਬੰਦੇ ਨੂੰ ਬਿਲਕੁਲ ਸਿੱਧਾ ਲੱਗਦਾ, ਕੋਈ ਨਮਸਕਾਰ ਨਹੀਂ ਕੀਤੀ। ਅਤੇ ਭਾਈ ਕਲਿਆਣੇ ਨੇ ਕਿਹਾ, ਮਹਾਰਾਜ ਤੁਸੀਂ ਕਿਰਪਾ ਕਰੋ, ਇਹ ਹੈ ਬਖਸ਼ੇ ਹੋਇਆਂ ਦਾ ਤਰੀਕਾ। ਅੱਜ ਬੜੇ ਲੋਕ ਕਹਿੰਦੇ ਅਸੀਂ ਸਿੱਧਾ ਗਿਆਨ ਲੈ ਲਾਂਗੇ। ਸਾਧ ਸੰਗਤ ਇਤਿਹਾਸ ਪੜ੍ਹ ਕੇ ਵੇਖੋ, ਜਦੋਂ 10 ਪਾਤਸ਼ਾਹੀਆਂ ਵੀ ਰਹੀਆਂ ਨੇ ਸਰੀਰਾਂ ਦੇ ਵਿੱਚ, ਉਦੋਂ ਵੀ ਲੋਕਾਂ ਨੂੰ ਸਿੱਖਾਂ ਨੇ ਗੁਰੂ ਕੋਲ ਅਰਦਾਸ ਕਰਕੇ ਬਖਸ਼ਾਇਆ। ਇੱਕ ਨਹੀਂ, ਅਨੇਕਾਂ ਸਾਖੀਆਂ ਵਿੱਚ ਆਉਂਦਾ ਗੁਰਸਿੱਖ। ਅਤੇ ਜਦੋਂ ਭਾਈ ਕਲਿਆਣੇ ਨੇ ਕਿਹਾ ਮਹਾਰਾਜ ਕਿਰਪਾ ਕਰੋ, ਹਜ਼ੂਰ ਨੇ ਉਹਦੇ ਤੋਂ 2 ਹੀ ਸਵਾਲ ਪੁੱਛੇ ਸਨ। ਗੱਲ ਇੱਥੋਂ ਸ਼ੁਰੂ ਕੀਤੀ, ਕਹਿਣ ਲੱਗੇ ਲੱਖੂ ਬਸ 2 ਜਵਾਬ ਮੈਨੂੰ ਦੇ। ਪਹਿਲਾ ਜਵਾਬ ਦੇ ਕਿ ਤੂੰ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ। ਇੱਥੋਂ ਗੱਲ ਸ਼ੁਰੂ ਕੀਤੀ, ਕਿਉਂਕਿ ਗੁਰੂ ਸਾਹਿਬ ਨੂੰ ਪਤਾ ਹੈ ਕਿ ਬੰਦੇ ਦੇ ਜੋ ਵੀ ਤੁਸੀਂ ਸਵਾਲ ਕਰੋਗੇ, ਜਿਹਨੂੰ ਉਹਨੇ ਸੰਸਾਰ ਵਿੱਚ ਭੇਜਿਆ, ਇੱਕ ਤਾਂ ਗੱਲ ਉਹਨੇ ਜ਼ਰੂਰ ਕਹੀ ਹੈ ਨਾ ਵੀ ਤੂੰ ਪਹਿਲੀ ਵਾਰੀ ਚੱਲਾਂ, ਤੇਰੇ ਵਰਗਾ ਹੋਰ ਕੋਈ ਨਹੀਂ ਇੱਥੇ ਗਿਆ, ਤੂੰ ਸਭ ਤੋਂ ਚੰਗਾ। ਅਤੇ ਸਤਿਗੁਰਾਂ ਨੇ ਉਸੇ ਨਬਜ਼ ਦੇ ਉੱਤੇ ਹੱਥ ਰੱਖਿਆ, ਕਹਿਣ ਲੱਗੇ ਲੱਖੂ ਦੱਸ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੀ। ਅਤੇ ਕਾਲਾ ਨਹੀਂ ਸੀ ਚੁੱਪ ਕਰ ਗਿਆ, ਕਹਿਣ ਲੱਗਾ ਇੱਕ ਮਿੰਟ ਠਹਿਰੋ, ਮੈਂ ਆਰਾਮ ਨਾਲ ਅੰਦਰੋਂ ਪਤਾ ਕਰਕੇ ਦੱਸਾਂ ਨਿਸ਼ਪਕਸ਼। ਕਿਉਂਕਿ ਜਦੋਂ ਬੰਦੇ ਨੇ ਝੂਠ ਬੋਲਣਾ ਹੁੰਦਾ ਨਾ, ਉਹ ਅਗਲਾ ਜੇ ਸਵਾਲ ਕਰਦਾ ਹੁੰਦਾ, ਇਹ ਨਿਸ਼ਾਨੀ ਹੈ ਜਿਹਨੂੰ ਸਵਾਲ ਪੁੱਛੀਏ ਨਾ। ਝੂਠ ਦੀ ਇੱਕੋ ਨਿਸ਼ਾਨੀ ਵੀ ਸਵਾਲ ਤੁਹਾਡਾ ਜੇ ਮੂੰਹ ਵਿੱਚ ਹੋਵੇਗਾ, ਉਹ ਜਵਾਬ ਵੀ ਦੇ ਦੇਗਾ, ਕਿਉਂਕਿ ਉਹਨੇ ਪਹਿਲਾਂ ਬਾਹਰ ਘੜਿਆ ਹੁੰਦਾ ਵੀ ਇਹਦਾ ਜਵਾਬ ਇਹ ਦੇਣਾ। ਉਹਨੇ ਅੰਦਰ ਆਰਾਮ ਨਾਲ ਵੇਖਿਆ ਅਤੇ ਵਾਪਸ ਜਵਾਬ ਦਿੱਤਾ ਭਾਈ ਲੱਖੂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਮਹਾਰਾਜ ਮੈਂ ਆਪਣੀ ਸਾਰੀ ਜ਼ਿੰਦਗੀ ਵੇਖੀ ਹੈ, ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਚੰਗਾ ਕੰਮ ਨਹੀਂ ਕੀਤਾ। ਕਹਿੰਦੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉੱਧਰ ਪ੍ਰਭਾਵਿਤ ਹੋ ਗਏ, ਚੇਤੰਨ ਹੋ ਗਏ। ਅਤੇ ਦੂਸਰਾ ਸਵਾਲ ਕੀਤਾ, ਕਹਿਣ ਲੱਗੇ ਤੂੰ ਚੰਗਾ ਤਾਂ ਨਹੀਂ ਕੀਤਾ, ਹੁਣ ਇਹ ਦੱਸ ਵੀ ਮਾੜਾ ਕੀਤਾ ਕੋਈ। 2 ਹੀ ਸਵਾਲ ਸਨ। ਇਹਨੇ ਜਵਾਬ ਦਿੱਤਾ, ਕਹਿਣ ਲੱਗਾ ਮਾੜਾ ਮੈਂ ਛੱਡਿਆ ਹੀ ਕੋਈ ਨਹੀਂ, ਦੁਨੀਆ ਦਾ ਕੋਈ ਵੀ ਮਾੜਾ ਕੰਮ ਨਹੀਂ ਜਿਹੜਾ ਮੈਂ ਛੱਡਿਆ ਹੋਵੇ, ਮੈਂ ਸਾਰੇ ਮਾੜੇ ਕੰਮ ਕੀਤੇ। ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉੱਠ ਕੇ ਇਹਦੀ ਬਾਂਹ ਫੜ ਲਈ, ਉੱਠ ਕੇ ਬਾਂਹ ਫੜ ਲਈ। ਹੈਰਾਨੀ ਦੀ ਗੱਲ ਹੈ ਨਾ, ਗੱਲ ਸਾਧ ਸੰਗਤ ਸਿਰਫ ਇੱਥੇ ਖੜ੍ਹੀ ਹੋਈ ਹੈ। ਚੰਗਿਆਈ ਚੰਗੀ ਹੈ ਪਰ ਚੰਗਿਆਈ ਬੰਧਨ ਹੈ, ਜੇ ਗੁਰੂ ਨਾਲ ਨਾ ਹੋਵੇ ਤਾਂ ਉਹ ਬੰਧਨ ਬਣ ਸਕਦੀ ਹੈ। ਇਹਨੇ ਮੰਨਿਆ, ਜੇ ਹੁਣ ਸਾਨੂੰ ਕੋਈ ਪੁੱਛੇਗਾ ਚੰਗਿਆਈ ਤਾਂ ਜ਼ਰੂਰ ਕਹਾਂਗੇ ਜੀ ਅਸੀਂ ਉੱਥੇ ਲੜਕੀਆਂ ਦੇ ਵਿਆਹ ਕਰਕੇ ਆਏ ਹਾਂ, ਤੁਹਾਨੂੰ ਪਤਾ ਹੀ ਹੈ। ਕੋਈ ਨਾ ਕੋਈ ਗੱਲ ਲਾਵਾਂਗੇ ਨਾ ਨਾਲ ਵੀ ਅਸੀਂ ਫਲਾਣਾ ਆਹ ਕੀਤਾ ਜੀ, ਉਹ ਕੀਤਾ, ਉੱਥੇ ਦਾਜ ਲੈ ਕੇ ਦਿੱਤਾ ਸੀ 20,000 ਦਾ, ਕੁਝ ਨਾ ਕੁਝ ਬੰਦਾ ਜੋੜ ਹੀ ਲੈਂਦਾ ਨਾਲ, ਕੀਤਾ ਤਾਂ ਨਹੀਂ ਪਰ ਕਹਿੰਦਾ ਨਹੀਂ ਚੰਗਾ। ਕਹਿਣ ਲੱਗਾ ਇੱਕ ਵੀ ਚੰਗਾ ਨਹੀਂ। ਸਤਿਗੁਰਾਂ ਨੇ ਉੱਠ ਕੇ ਬਾਂਹ ਫੜੀ ਅਤੇ ਬਾਂਹ ਫੜੀ ਉਸ ਰੰਗ ਵਿੱਚ ਜਿਹਦੇ ਵਿੱਚ ਕਦੀ ਕਦੀ ਆਉਂਦੇ ਸਨ, ਬਸ ਉਸ ਬਾਂਹ ਫੜਦੇ ਹੀ ਉੱਥੇ ਪਹੁੰਚਾ ਦਿੱਤਾ ਜਿੱਥੇ ਕਈ ਜਨਮ ਲੱਗ ਜਾਂਦੇ। ਲੱਖੂ ਸਰੀਰ ਤੋਂ ਪਾਰ ਚਲਾ ਗਿਆ, ਅੱਖਾਂ ਬਦਲ ਗਈਆਂ, ਆਕਾਸ਼ ਵੱਲ ਵਹਿੰਦਾ। ਆਕਾਸ਼ ਤਾਂ ਪਹਿਲਾਂ ਵੀ ਇਹ ਸੀ ਪਰ ਹੁਣ ਹੋਰ ਤਰ੍ਹਾਂ ਦਾ ਹੋ ਗਿਆ। ਉਹ ਦਸ਼ਾ ਵਾਪਰ ਗਈ ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ ਮੌਲੀ ਧਰਤੀ ਮੌਲਿਆ ਆਕਾਸ਼, ਘੱਟ ਘੱਟ ਮੌਲਿਆ ਆਤਮ ਪ੍ਰਕਾਸ਼। ਮੌਲਿਆ ਦੇ ਅਰਥ ਨੇ ਖਿੜਿਆ ਹੋਇਆ। ਦੁਤੀਆ ਮੌਲੇ 4 ਵੇਦ ਸਿਮਰਤ ਮੌਲੀ ਸਿਉਂ ਕਤੇਬ, ਸ਼ੰਕਰ ਮੌਲੇ ਯੋਗ ਧਿਆਨ ਕਬੀਰ ਕੋ ਸਵਾਮੀ। ਸਭ ਸਮਾਨ ਸਾਰੇ ਥਾਵਾਂ 'ਤੇ ਵਿਖਾ ਦਿੱਤਾ ਸੱਚੇ ਪਾਤਸ਼ਾਹ ਨੇ, ਬਖਸ਼ਿਸ਼ ਕਰ ਦਿੱਤੀ। ਬਸ 2 ਪਲ ਆਇਆ ਅਤੇ ਹਜ਼ੂਰ ਨੇ ਕਿਹਾ ਜਾ ਹੁਣ ਤੇਰੇ ਵਿੱਚ ਰੱਬ ਨੇ ਬਰਕਤ ਪਾ ਦਿੱਤੀ, ਆਪ ਜਪ ਅਤੇ ਦੂਜਿਆਂ ਨੂੰ ਜਪਾਉਣ ਦੀ ਦਾਤ ਵੀ ਤੇਰੇ ਵਿੱਚ ਪਾ ਦਿੱਤੀ। ਇਹ ਬਾਕੀ ਦਾ ਸਮਾਂ ਰਹੇ ਸਨ ਲਾਹੌਰ ਦੇ ਆਲੇ ਦੁਆਲੇ। ਫਿਰ ਇਹਨਾਂ ਦਾ ਨਾਮ ਪੈ ਗਿਆ ਸੀ ਭਾਈ ਕਮਲੀਆ, ਕਿਉਂਕਿ ਫਿਰ ਸਿਰਫ ਇੱਕ ਕੰਬਲ ਆਪਣੇ ਮੋਢੇ 'ਤੇ, ਇੱਕ ਪੁਰਾਣਾ ਕੰਬਲ ਰੱਖਦੇ ਸਨ ਅਤੇ ਸਿਰਫ ਸਵੇਰੇ ਜਾਂਦੇ ਸਨ ਅੰਮ੍ਰਿਤ ਵੇਲੇ ਲਾਹੌਰ ਦੀਆਂ ਗਲੀਆਂ ਵਿੱਚ, ਬਾਕੀ ਦਾ ਸਮਾਂ ਬਾਹਰ ਇਹਨਾਂ ਨੇ ਥਾਂ ਬਣਾਇਆ ਸੀ ਉੱਥੇ ਰਹਿੰਦੇ ਸਨ। ਕਿਸੇ ਸਿੱਖ ਨੇ ਜ਼ਰੂਰ ਪੁੱਛਿਆ ਹੋਵੇਗਾ ਕਿ ਮਹਾਰਾਜ ਅਸੀਂ ਕਈ ਸਾਲਾਂ ਤੋਂ ਪੁਰਾਣੇ ਹਾਂ, ਕਿਉਂਕਿ ਪੁਰਾਣੇਪਣ ਦੀ ਵੀ ਇੱਕ ਬਿਮਾਰੀ ਹੁੰਦੀ ਹੈ ਬੰਦੇ ਨੂੰ। ਅਸੀਂ ਇੰਨੇ ਸਾਲਾਂ ਤੋਂ ਪੁਰਾਣਿਆ ਬੰਦਾ ਪਹਿਲੇ ਦਿਨ ਆਇਆ ਨੂੰ ਤੁਸੀਂ ਨਿਹਾਲ ਕਰਕੇ ਤੋਰ ਦਿੱਤਾ, ਸਾਡੇ ਵਿੱਚ ਕੀ ਕਮੀ ਆ ਗਈ ਹੈ? ਅਤੇ ਸੱਚੇ ਪਾਤਸ਼ਾਹ ਨੇ ਉੱਥੇ ਇੱਕੋ ਹੀ ਗੱਲ ਕਹੀ ਸੀ, ਸੱਜਣੋ ਇਹਨੇ ਆਪਣਾ ਥੱਲੇ ਵਾਲਾ ਤਹਿਖਾਨਾ ਕੱਢ ਕੇ ਮੇਰੇ ਅੱਗੇ ਰੱਖ ਦਿੱਤਾ, ਇਹਨੇ ਆਪਣੇ ਪਾਪ ਮੇਰੇ ਸਾਹਮਣੇ ਰੱਖ ਦਿੱਤੇ ਨੇ। ਤੁਸੀਂ ਅਜੇ ਵੀ ਪਰਦਾ ਪਾ ਕੇ ਤੁਰਦੇ ਹੋ ਪਏ, ਇੱਥੇ ਸਮਾਂ ਨਹੀਂ ਲੱਗਦਾ। ਮਤ ਸੋਚਣਾ ਵੀ 20 ਸਾਲ ਲਾਂਗੇ ਅਤੇ 30 ਸਾਲ ਇੱਥੇ, ਤਾਂ ਲੱਖ ਮਣ ਲੱਕੜਾਂ ਹੋਣ ਅਤੇ ਚਿੰਗਾਰਾ ਇੱਕੋ ਹੀ ਲੱਗ ਗਿਆ ਅਤੇ ਉਹਨੇ ਸਾੜ ਕੇ ਸਵਾਹ ਕਰ ਦੇਣਾ ਹੈ, ਅਤੇ ਜੇ ਲੱਕੜਾਂ ਰਹੀਆਂ ਗਿੱਲੀਆਂ ਅਤੇ ਅੱਗ ਜਿੰਨੀ ਮਰਜ਼ੀ ਸਿੱਟੀ ਜਾਓ, ਉਹਨੇ ਕੁਝ ਵੀ ਸਵਾਰਨਾ ਨਹੀਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਕਿ ਲੱਖ ਮਣ ਲੱਕੜਾਂ ਇਕੱਠੀਆਂ ਹੋ ਜਾਣ, ਆ ਸਲੋਕ ਤੁਸੀਂ ਪੜ੍ਹਦੇ ਹੋ ਕਿ ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਬਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ। ਕਾਸ਼ਟ ਕਹਿੰਦੇ ਲੱਕੜਾਂ ਨੂੰ। ਲੱਖ ਮਣ ਲੱਕੜ ਨੂੰ ਸਾੜਨ ਵਾਸਤੇ ਲੱਖ ਮਣ ਅੱਗ ਦੀ ਲੋੜ ਨਹੀਂ, ਬਸ਼ਰਤੇ ਕਿ ਲੱਕੜਾਂ ਸੁੱਕੀਆਂ ਹੋਣ, ਚਿੰਗਾਰਾ ਇੱਕੋ ਹੀ ਕਾਫੀ ਹੈ। ਲੱਕੜਾਂ ਗਿੱਲੀਆਂ ਹੋਈਆਂ ਅਤੇ ਰੋਜ਼ ਅੱਗ ਸਿੱਟੋ, ਧੂੰਏ ਨਿਕਲਣਾ, ਹੋਰ ਕੀ ਨਿਕਲੇਗਾ। ਮਨੁੱਖ ਦਾ ਜੀਵਨ ਭਾਵਨਾ ਸ਼ੁੱਧ ਹੋ ਜਾਏ, ਪਾਪ ਜਿੰਨੇ ਮਰਜ਼ੀ ਹੋਣ, ਇਹ ਨਹੀਂ ਵੀ 20 ਸਾਲ ਪਾਪ ਕੀਤੇ ਨੇ, 20 ਸਾਲ ਹੀ ਲੱਗਣਗੇ ਉਹਦੇ 'ਤੇ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਏਕ ਚੀਤ ਜੇ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਸੋ ਇਹ ਵਿਸ਼ਾ ਗੁਰੂ ਕੇ ਸਿੰਘਾਂ ਨੇ ਛੇੜਿਆ ਸੀ ਕਿ ਗੁਰੂ ਕੇ ਸਿੱਖ ਦੀ ਪਹਿਚਾਣ ਬਾਹਰਲੀ ਕਲਗੀਆਂ ਵਾਲੇ ਨੇ ਬਣਾਈ, ਪਰ ਆਪਾਂ ਇਹਨੂੰ ਅੱਗੇ ਵਿਸ਼ੇ ਨੂੰ ਲਵਾਂਗੇ ਫਿਰ ਅਗਲੇ ਦਿਨਾਂ ਵਿੱਚ। ਅੰਦਰ ਦੀ ਪਹਿਚਾਣ ਅਤੇ ਬਾਹਰ ਦੀ ਪਹਿਚਾਣ, ਇਹ ਨਾਲੋਂ ਨਾਲ ਆਪਾਂ ਵਿਚਾਰਦੇ ਰਹਾਂਗੇ। ਆਓ ਹੁਣ ਆਪ ਜੀ ਜਿਵੇਂ ਰੋਜ਼ ਸਰਵਣ ਕਰਦੇ ਹੋ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹ ਪਹੁੰਚੇ ਨੇ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ, ਔਰ ਅਗਲੇ ਦਿਨਾਂ ਵਿੱਚ ਜਿਹੜਾ ਸਮਾਂ ਭਾਈ ਬਲਜਿੰਦਰ ਸਿੰਘ ਹੋਰੀ ਸਾਰੇ ਗੁਰਮੁਖ ਪਿਆਰੇ ਮਿਲ ਕੇ ਬਣਾਉਣਗੇ, ਉਹਨਾਂ ਦਿਨਾਂ ਵਿੱਚ ਆਪ ਸੰਗਤ ਦੇ ਦਰਸ਼ਨ ਕੀਤੇ ਜਾਣਗੇ। ਹੁਣ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।